11:30 a.m. Thursday to Sunday. Visit Collegio India Taste Brampton. Call them now at 905-450-5959. That is 905-450-5959.
इंसुलिन शुरू करने का विचार है। क्रेसिवा प्रतिदिन एक बार वाली इंसुलिन है जो खुराक के लिए लचीला समय प्रदान करती है, जब तक कि खुराकों के बीच में कम से कम 8 घंटों का अंतराल हो। और क्रेसिवा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछें कि क्या क्रेसिवा आपके लिए सही है और nowready.ca पर जाएं।
यू Algoma एंड द फ्यूचर ऑफ
द एनवायरनमेंट
बिजनेस साइंस
Technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
Home financial, a company with a heart.
अपने प्रोफेशनल स्किल्स को करें एलिवेट और अपने बिजनेस स्ट्रेटजीज को करें एनहांस एट ओम फाइनेंशियल्स 2024 एनुअल प्रोफेशनल डेवलपमेंट डे फॉर लाइफ इंश्योरेंस। ज्वाइन करें एट बरगाना इवेंट सेंटर बाय अवानी बॉन में अप्रैल 11 को सुबह 7 बजे से शाम 4:30 बजे तक। टॉप इंश्योरेंस कंपनी से इनसाइट्स गेन करें, पावरफुल फैमिली सेफ गार्डिंग स्ट्रेटजीज को एक्सप्लोर करें, साथ ही साथ गेन करें नॉलेज फ्रॉम इंडस्ट्री लीडर्स। यू मस्ट बी LOQP लाइसेंस होल्डर। लिमिटेड स्पेस अवेलेबल। अभी रजिस्टर करें बाय ईमेलिंग एलेनिया मार्टिन एट marketing@omfinancial.com marketing@omfinancial.com पे या फिर टेक्स्ट करें उन्हें एट 905-904-3137 पे 905-904-3137 पे।
कैम्ब्रियन एट हैंसन कॉलेज इंटरनेशनल स्टूडेंट्स लिए लेके आए ने एक वड्डी खुशखबरी। मई इनटेक 2024 दे विच अपने आप नु एनरोल करो ते पोस्ट ग्रेजुएट वर्क परमिट लई एलिजिबल होवो। हैंसन कॉलेज 20 सालों तो इंटरनेशनल स्टूडेंट्स नु लाइफ चेंजिंग अपॉर्चुनिटीज प्रदान कर रहा है। मई इनटेक 2024 लई तुहानू मौका मिल सकता है $2,000 दी स्कॉलरशिप जीतन दा, एप्लीकेशन फीस माफ होन दा, क्विक LOA टर्न अराउंड अते ते ऑन कैंपस जॉब अपॉर्चुनिटीज दा। डोंट मिस दिस अपॉर्चुनिटी, हुणे ही एनरोल होवो अते अपना भविष्य अपनी मुट्ठी विच रखो। इंटरनेशनली रेकग्नाइज्ड अते हाई क्वालिटी एजुकेशन दा सुनहरी मौका अपने हाथों ना जान दो। अप्लाई ऑनलाइन एट hansoncollege.com जां फिर कॉल करो 416-707-5096 416-707-5096। विजिट करो हैंसन कॉलेज की नेली ब्रांच टोरंटो या ब्रैम्पटन कैंपस।
Celebrate Collegia Eid in luxury with Audi Mississauga and Audi Brampton. Special season hai, treat Collegia apne aap ko chain Audi with lease rate starting at just 0.99%. Plus, aap receive kar sakte up to $7,500 in credits and rebates, making it easier to drive away in style. Loyal Audi customers, aap enjoy kar sakte additional rate reduction up to 3%. Great selection hai, of new and used vehicles ka to choose from, blick in, jal kare because they won't last long. Visit कर लीजिए आप Audi Mississauga, लोकेटेड है 401 एंड डिक्सी रोड इन Mississauga, 401 एंड डिक्सी रोड इन Mississauga, या फिर audimississauga.com पे जाए फॉर मोर डिटेल्स। आप Audi Brampton को विजिट कर सकते हैं, लोकेटेड है 410 एंड मेफील्ड रोड इन Brampton, 410 एंड मेफील्ड रोड इन Brampton, या फिर audibrampton.com पे जाए फॉर मोर डिटेल्स।
विशिंग यू अ जॉयस ईद विद लव, पीस एंड प्रॉस्पेरिटी। ईद मुबारक।
You are listening to WTOR 770 AM, Youngstown, Toronto.
लो जी, जॉर्ज ब्राउन कॉलेज दा ओपन हाउस आ गया है टोरंटो डाउनटाउन दे किन्ना कैंप साजे। हफ्ता 13 अप्रैल सवेरे 10 बजे तो लेके दोपहर 2 बजे तक। 250 तो वध प्रोग्रामा विच हर किसी लिए कुछ ना कुछ मौजूद है। तुसी 13 अप्रैल नु कॉलेज दा फेरा ते लाओ ते साडे स्टाफ नाल मिलकर सारी जानकारी लवो ते रजिस्टर करो आज जी georgebrown.ca ते।
इस्लामिक कैलेंडर 1445 नवा महीना इख्तिताम पर और ईद के मौके पर ईद मुबारक कहते हैं। अल्लाह तबारक तआला हर एक पे करम करे, आपको प्रॉस्पेरिटी, जिंदगी, सेहत, तंदुरुस्ती और खुदा करे कि दुनिया में अमन हो।
770 AM के तमाम होस्ट, स्पॉन्सर्स और टीम की तरफ से आप सबको ईद की बहुत बहुत मुबारकबाद। ईद मुबारक।
ट्रक वर्ल्ड कनाडा विच ट्रकिंग इंडस्ट्री का सब तो वड्डा शो।
इंटरनेशनल सेंटर विखे 18 19 ते 20 अप्रैल हो रहा है जिथे ट्रकिंग इंडस्ट्री ना संबंधित बहुत सारे वेंडर्स मौजूद होंगे। मिलो क्विक ट्रक लीव दी पूरी टीम नु बूथ नंबर 1410 विच जिथे ऑयल ते फिल्टर कंपनियां दे नुमाइंदे भी मौजूद होंगे। जिन्ने दिन जितो फ्री ऑयल चेंज ते कई होर इनाम। फ्री एंट्री पास ले truckworld.ca ते प्रोमो कोड क्विक दी वरतों करो। वधेरे जानकारी लई कॉल करो क्विक ट्रक लीव 519-622-0660।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian
Pulse. ਵੀਡੀਓ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਸਾਡੇ ਨਾਲ ਕੈਪਟਨ ਬਾਲ ਸਾਹਿਬ ਜੁੜ ਚੁੱਕੇ ਨੇ। ਕੈਪਟਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਰੀ ਵਾਰਮ ਵੈਲਕਮ।
ਗੁੱਡ ਮਾਰਨਿੰਗ ਜਦਵੀਰ ਜੀ, ਗੁੱਡ ਮਾਰਨਿੰਗ ਟੂ ਆਲ ਦ ਲਿਸਨਰਸ, ਹੋਪ ਐਵਰੀਬਾਡੀ ਇਜ਼ ਹੈਵਿੰਗ ਅ ਵੰਡਰਫੁਲ ਡੇ।
ਗੁੱਡ ਮਾਰਨਿੰਗ ਸਰ, ਹੈਵਿੰਗ ਅ ਵੰਡਰਫੁਲ ਡੇ। ਐਂਡ ਸਾਨੂੰ ਪਤਾ ਹੈ ਕਿ ਇੱਕ ਵਾਰ ਫਿਰ ਇਸ ਵੀਕਐਂਡ ਦੇ ਉੱਤੇ ਤੁਹਾਡੀ ਟੀਮ ਹਾਜ਼ਰ ਹੈ ਔਰ ਮੈਨੂੰ ਦੱਸੋ ਡਿਟੇਲਸ ਕੀ ਨੇ, ਵਾਟ ਇਜ਼ ਦ ਪ੍ਰੋਜੈਕਟ, ਪਲੀਜ਼ ਗੋ ਅਹੈਡ ਸਰ।
ਅਸੀਂ ਜੀ ਜੋਧਵੀਰ ਜੀ ਟ੍ਰੈਜਰ ਹਿੱਲ ਦਾ ਪ੍ਰੋਜੈਕਟ ਜਿਹੜਾ ਮਾਰਕੀ ਕੇਮਬ੍ਰਿਜ ਵਿਚ ਰਨ ਕਰ ਰਹੇ ਹਾਂ। ਵੀ ਆਰ ਓਪਨਿੰਗ ਮੋਰ ਲੋਟਸ, ਵੀ ਹੈਵ ਟੂ ਕਾਰ ਗਰਾਜ, ਸਿੰਗਲ ਕਾਰ ਗਰਾਜ, ਟੂ ਸਟੋਰੀ, ਥ੍ਰੀ ਸਟੋਰੀ ਟਾਊਨ ਹਾਊਸਿਸ ਸਟਾਰਟਿੰਗ ਐਟ 679 ਐਂਡ ਡਿਪੋਜ਼ਿਟ ਇਜ 80,015 ਔਨ ਸਾਈਨਿੰਗ ਐਂਡ ਦੈਨ ਵੀ ਹੈਵ ਅ ਮੰਥਲੀ ਪੇਮੈਂਟ structure I can go through as needed. But the best part is it's selling very fast. We're almost sold out. The last couple of blocks we're opening this weekend. If somebody's still thinking to purchase, this is the time to reach out. So feel free to give us a call, 416-848-2000 or CaptainRealEstate.ca. They ਇਹ ਮੈਂ ਕਹਿਣਾ ਚਾਹ ਰਿਹਾ ਕਿ ਪੈਕੇਜ ਦੀ ਮੈਂ ਗੱਲ ਕਰਾਂ ਤੇ ਦੀਸ ਟਾਊਨ ਹਾਊਸਿਸ ਕਮ ਵਿਦ ਫ੍ਰੀ ਅਸਾਈਨਮੈਂਟ ਫੀ, ਜ਼ੀਰੋ ਡਿਵੈਲਪਮੈਂਟ ਚਾਰਜਿਸ, ਜੀਨੀਅਸ ਪੈਕੇਜ, ਅਪਲਾਇੰਸ ਪੈਕੇਜ, ਦੇਰ ਇਜ਼ ਅ ਲੋਟ ਆਫ ਬਿਗ ਲਿਸਟ ਟੂ ਗੋ ਔਨ ਐਂਡ ਇਫ ਐਨੀਬਾਡੀ ਇਜ਼ ਲੁਕਿੰਗ ਫਾਰ ਮੋਰ ਡੀਟੇਲਸ ਪਲੀਜ਼ ਫੀਲ ਫ੍ਰੀ ਟੂ ਕਾਲ ਅਸ ਔਰ ਰੀਚ ਅਸ ਐਟ CaptainRealEstate.ca।
ਠੀਕ ਹੈ ਜੀ, ਔਰ ਇਸ ਪ੍ਰੋਜੈਕਟ ਦੇ ਬਾਰੇ ਕੋਈ ਵੀ ਹੋਰ ਜਾਣਕਾਰੀ ਜੇ ਤੁਸੀਂ ਦੇਣਾ ਚਾਹੋ ਤੇ ਉਹ ਵੀ ਜ਼ਰੂਰ ਦਿਓ ਔਰ ਅਸੀਂ ਇੱਥੇ ਦੱਸ ਦਈਏ ਕਿ ਸਾਡੀ ਵਾਈ ਮੀਡੀਆ ਦੀ ਟੀਮ ਨਾਲ ਹੋਏਗੀ, ਕੈਪਟਨ ਸਾਹਿਬ ਦੇ, ਕੈਪਟਨ ਬਲ ਸਾਹਿਬ ਦੀ ਸਾਰੀ ਟੀਮ ਦੇ ਨਾਲ ਇਸ ਲਾਈਵ ਔਨ ਲੋਕੇਸ਼ਨ ਦੇ ਉੱਤੇ ਅਸੀਂ ਵੀ ਹਾਜ਼ਰ ਹਾਂ। ਤਾਂ ਤੁਸੀਂ ਜ਼ਰੂਰ ਪਹੁੰਚੋ, ਬੜੀਆਂ ਵਧੀਆ ਡੀਲਸ ਕੈਪਟਨ ਸਾਹਿਬ ਤੁਹਾਨੂੰ ਦੇ ਰਹੇ ਨੇ। ਸੋ ਪ੍ਰੋਜੈਕਟ ਬੜਾ ਸ਼ਾਨਦਾਰ ਹੈ, ਪਿਛਲੀ ਵਾਰ ਵੀ ਪ੍ਰੋਜੈਕਟ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਸੀ। ਅਸੀਂ ਇੱਕ ਦਿਨ ਗਏ ਲਾਈਵ ਲੋਕੇਸ਼ਨ ਦੇ ਉੱਤੇ, ਜ਼ਬਰਦਸਤ ਰਿਸਪਾਂਸ ਫਿਰ ਅਗਲੇ ਦਿਨ ਔਰ ਸਭ ਨੇ ਕਿਹਾ ਕਿ ਯੈਸ ਦਿਸ ਇਜ਼ ਅ ਗੁੱਡ ਪ੍ਰੋਜੈਕਟ। ਔਰ ਹੁਣ ਕੈਪਟਨ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਕੁਝ ਹੋਰ ਲੋਟਸ ਓਪਨ ਕਰ ਰਹੇ ਹੈ ਹੁਣ ਉੱਥੇ ਕਿਉਂਕਿ ਡਿਮਾਂਡ ਉੱਥੇ ਕਾਫੀ ਜ਼ਿਆਦਾ ਹੈ ਜੀ। ਕੈਪਟਨ ਸਾਹਿਬ ਕੁਝ ਹੋਰ ਐਡ ਕਰਨਾ ਉਹ ਵੀ ਕਰੋ ਔਰ ਆਪਣਾ ਫੋਨ ਨੰਬਰ ਵੀ ਦਿਓ।
ਜਦਵੀਰ ਜੀ ਸਾਡਾ ਫੋਨ ਨੰਬਰ ਹੈਗਾ ਜੀ 416-848-2000। ਜੇ ਤੁਸੀਂ ਸਾਡੇ ਬ੍ਰਾਂਪਟਨ ਆਫਿਸ ਵਿਜ਼ਿਟ ਕਰਨਾ, ਹੈਡ ਆਫਿਸ ਵਿਚ ਇਜ਼ 2510 ਕੰਟਰੀ ਸਾਈਡ ਡਰਾਈਵ, ਯੂਨਿਟ 5 ਇਨ ਬ੍ਰਾਂਪਟਨ, ਕੰਟਰੀ ਸਾਈਡ ਐਂਡ ਟੋਰ ਬ੍ਰਮ ਦਾ ਕੋਰਨਰ। ਐਂਡ ਦੇਰ ਇਜ਼ ਅ ਲੋਟ ਅਦਰ ਡੀਲਸ ਦੈਟ ਵੀ ਹੈਵ ਬਿਸਾਈਡਸ ਅਦਰ ਸਾਈਟਸ। ਇਫ ਐਨੀਬਾਡੀ ਇਜ਼ ਲੁਕਿੰਗ ਟੂ ਇਨਵੈਸਟ ਪਲੀਜ਼ ਫੀਲ ਫ੍ਰੀ ਟੂ ਕਮ ਸੀ ਅਸ। This is one of the best opportunity we have right now running, that if you're still trying to make the deal, please come visit us and we will help you out. Thank you, Yudhvir ji.
Thank you, sir. Thank you so much and we wish you all the best, sir. Thank you.
Thank you. Thank you. Bye.
Thank you. Take care. Aur ruk kar de si headlines part 2 wal. ਭਾਰਤ ਦੇ ਉੱਤੇ ਸੰਨ 2008 ਦੇ ਵਿੱਚ ਇੱਕ ਬੜਾ ਵੱਡਾ ਟੈਰਿਸਟ ਅਟੈਕ ਹੋਇਆ ਸੀ ਜਿਹਨੂੰ 26/11 ਵੀ ਕਿਹਾ ਜਾਂਦਾ ਹੈ। ਜਿੱਦਾਂ ਅਮਰੀਕਾ ਦੇ ਵਿੱਚ 9/11 ਹੋਇਆ, ਇੰਡੀਆ ਦਾ ਜਿਹੜਾ 26/11 ਹੋਇਆ ਸੀ, 26/11 ਜਿਹੜਾ ਅਟੈਕ ਹੋਇਆ ਸੀ ਉਹ 2008 ਦੇ ਵਿੱਚ ਹੋਇਆ ਸੀਗਾ। ਬੜਾ ਅਹਿਮ ਸਵਾਲ ਪੁੱਛਿਆ ਗਿਆ ਕਿ ਕਿਆ ਇਸ ਤਰ੍ਹਾਂ ਦੇ ਹੁਣ ਵੱਡੇ ਟੈਰਿਸਟ ਅਟੈਕ ਜਿਹੜੇ ਜੋ ਇੰਡੀਆ ਤੇ ਹੋਇਆ ਸੀਗਾ 26/11, ਕਿਆ ਦੁਬਾਰਾ ਐਸਾ ਅਟੈਕ ਕਦੇ ਹੋ ਸਕਦਾ ਹੈ। ਇਸ ਮਾਮਲੇ ਦੇ ਉੱਤੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਸਾਹਿਬ ਨੇ ਕਿਹਾ ਹੈਗਾ ਕਿ ਇੰਡੀਆ ਦੀ ਡਿਫੈਂਸ ਕੈਪੇਬਿਲਿਟੀਜ਼ ਹੁਣ ਬਹੁਤ ਵੱਧ ਗਈਆਂ ਨੇ, 26/11 ਵਰਗਾ ਦੁਬਾਰਾ ਹਮਲਾ ਜਿਹੜਾ ਹੈਗਾ ਉਹ ਹੁਣ ਨਹੀਂ ਹੋ ਸਕਦਾ।
ਮੋਦੀ ਦੀ ਗਾਰੰਟੀ ਭਾਰਤ ਦੇ ਪਬਲਿਕ ਨੇ ਦੇਖਾ ਹੈ ਪਿਛਲੇ 10 ਸਾਲ। किसी की गारंटी मैं विदेश मंत्री होने के तहत ये नहीं कह सकता हूँ कि ये गारंटी बाहर भी चलती है। तो पहले जो भारत जो है आतंकवाद जो सहता था बॉर्डर सीमा की दूसरी ओर से, वो जमाना अब क्या है? जो मुंबई में हुआ 26/11 वो आगे से देश में मोदी जी के बाद कभी नहीं होगा। आज जो है आज का भारत, अगर आतंकवाद कोई आतंकवादी घटना हो, हमारा जवाब जो है वो उड़ी का है। तो मोदी की गारंटी भारत के पब्लिक ने देखा है पिछले 10 साल में, और हमें पूरा विश्वास है कि ये गारंटी जो है इसको आगे बढ़ाते रहने में हमें पूरे भारत से इसमें सपोर्ट मिलेगा।
ਪੂਰੀ ਡਿਟੇਲ ਰਿਪੋਰਟ ਤੁਸੀਂ ਚੈਨਲ ਵਾਈ ਦੇ ਉੱਤੇ ਦੇਖ ਸਕੋਗੇ। ਇਸ ਤੋਂ ਬਾਅਦ ਅਸੀਂ ਸਿੱਧਾ ਰੁਖ ਕਰਦੇ ਹਾਂ। ਅਰਵਿੰਦ ਕੇਜਰੀਵਾਲ ਸਾਹਿਬ ਨੇ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਉਹ ਯਾਚਿਕਾ ਲਗਾਈ ਸੀਗੀ। ਸੁਪਰੀਮ ਕੋਰਟ ਦੇ ਵਿੱਚ ਉਨ੍ਹਾਂ ਨੇ ਅਰਜ਼ੀ ਦਿੱਤੀ ਸੀਗੀ ਈਡੀ ਦੀ ਅਰੈਸਟ ਦੇ ਖਿਲਾਫ ਕਿ ਈਡੀ ਦੀ ਜਿਹੜੀ ਅਰੈਸਟ ਹੈ ਉਹ ਗੈਰ ਕਾਨੂੰਨੀ ਹੈ। ਯਾਦ ਰਹੇ ਕਿ ਹਾਈ ਕੋਰਟ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਜਿਹੜੀ ਯਾਚਿਕਾ ਸੀਗੀ ਉਹ ਲਗਾਈ ਸੀਗੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿ ਈਡੀ ਨੇ ਜਿਹੜਾ ਉਨ੍ਹਾਂ ਨੂੰ ਅਰੈਸਟ ਕੀਤਾ ਹੈਗਾ ਅਰੈਸਟ ਇਲੀਗਲ ਹੈ। ਹਾਈ ਕੋਰਟ ਨੇ ਨਾ ਸਿਰਫ ਇਹ ਜਿਹੜੀ ਉਨ੍ਹਾਂ ਦੀ ਪਟੀਸ਼ਨ ਸੀਗੀ ਉਹ ਖਾਰਿਜ ਕਰ ਦਿੱਤੀ, ਬਲਕਿ ਉਸ ਤੋਂ ਇਲਾਵਾ ਕਈ ਚੀਜ਼ਾਂ ਹੋਰ ਵੀ ਜਿਹੜੀਆਂ ਨੇ ਕਈ ਸੀਰੀਅਸ ਆਬਜ਼ਰਵੇਸ਼ਨ ਵੀ ਉਨ੍ਹਾਂ ਨੇ ਕਰ ਦਿੱਤੀਆਂ ਸੀ। ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ, ਲੇਕਿਨ ਸੁਪਰੀਮ ਕੋਰਟ ਨੇ ਫਿਲਹਾਲ ਇਸ ਯਾਚਿਕਾ ਨੂੰ ਫਾਸਟ ਟਰੈਕ ਕਰਨ ਦੀ ਕੋਈ ਗੱਲ ਨਹੀਂ ਕੀਤੀ। ਸੋ ਥੋੜਾ ਟਾਈਮ ਲੱਗੇਗਾ ਉੱਥੇ। ਇਸ ਦਰਮਿਆਨ ਅਸੀਂ ਜ਼ਿਕਰ ਕਰ ਦਈਏ ਕਿ ਅਰਵਿੰਦ ਕੇਜਰੀਵਾਲ ਸਾਹਿਬ ਦਾ ਇੱਕ ਹੋਰ ਅਹਿਮ ਬਿਆਨ ਜਿਹੜਾ ਉਹ ਜੇਲ੍ਹ ਦੇ ਵਿੱਚੋਂ ਆਇਆ ਹੈ, ਔਰ ਇੱਕੋ ਡਿਵੈਲਪਮੈਂਟ ਜੋ ਆਮ ਆਦਮੀ ਪਾਰਟੀ ਤਰਫ ਹੋਈ ਹੈ ਕਿ ਫਾਰਮਰ ਦਿੱਲੀ ਦੇ ਮਿਨਿਸਟਰ ਰਾਜ ਕੁਮਾਰ ਆਨੰਦ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ, ਔਰ ਪਾਰਟੀ ਤੋਂ ਵੀ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ। ਰਾਜ ਕੁਮਾਰ ਆਨੰਦ ਉਹਨਾਂ ਨੇ ਬਾਹਰ ਮੀਡੀਆ ਨੇ ਆ ਕੇ ਆਪਣੇ ਦੱਸੇ ਵਿਚਾਰ ਕਿ ਆਖਿਰਕਾਰ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿਉਂ ਛੱਡਿਆ।
ਰਾਜਨੀਤੀ ਤੋ ਨਹੀਂ ਬਦਲੀ, ਲੇਕਿਨ ਰਾਜਨੇਤਾ ਬਦਲ ਗਏ। ਆਮ ਆਦਮੀ ਪਾਰਟੀ ਕਾ ਜਨਮ ਹੀ ਭ੍ਰਿਸ਼ਟਾਚਾਰ ਕੇ ਖਿਲਾਫ ਆੰਦੋਲਨ ਸੇ ਹੁਆ ਥਾ, ਲੇਕਿਨ ਆਜ ਯੇ ਪਾਰਟੀ ਖੁਦ ਭ੍ਰਿਸ਼ਟਾਚਾਰ ਕੇ ਦਲਦਲ ਮੇਂ ਫਸ ਚੁਕੀ। ਮੈਂ ਇਸ ਪਾਰਟੀ, ਇਸ ਸਰਕਾਰ ਔਰ ਆਪਣੇ ਮੰਤਰੀ ਪਦ ਸੇ ਇਸਤੀਫਾ ਦੇ ਰਹਾ ਹੂੰ, ਕਿਉਂਕਿ ਮੈਂ ਇਨ ਭ੍ਰਿਸ਼ਟ ਆਚਰਣੋਂ ਮੇਂ ਆਪਣਾ ਨਾਮ ਨਹੀਂ ਜੁੜਵਾਨਾ ਚਾਹਤਾ। ਮੈਂ ਰਾਜਕੁਮਾਰ ਆਨੰਦ, ਮੈਂ ਦਿੱਲੀ ਸਰਕਾਰ ਮੇਂ ਮੰਤਰੀ ਹੂੰ, ਮੇਰੇ ਪਾਸ 7 ਪੋਰਟਫੋਲੀਓ ਹੈ, ਲੇਕਿਨ ਆਜ ਮੈਂ ਬਹੁਤ ਵਿਅਥਿਤ ਹੂੰ, ਇਸ ਲਈ ਆਪ ਲੋਕੋ ਕੋ ਮੈਂ ਆਪਣਾ ਦੁੱਖ ਸਾਂਝਾ ਕਰਨੇ ਆਇਆ ਹੂੰ। ਮੈਂ ਰਾਜਨੀਤੀ ਮੇਂ ਜਬ ਆਇਆ ਥਾ, ਜਬ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਥਾ ਕਿ ਰਾਜਨੀਤੀ ਬਦਲੇਗੀ ਤੋ ਦੇਸ਼ ਬਦਲੇਗਾ, ਲੇਕਿਨ ਆਜ ਬੜੇ ਅਫਸੋਸ ਕੇ ਸਾਥ ਕਹਿਣਾ ਪੜ ਰਿਹਾ ਹੈ ਕਿ ਰਾਜਨੀਤੀ ਤੋ ਨਹੀਂ ਬਦਲੀ, ਲੇਕਿਨ ਰਾਜਨੇਤਾ ਬਦਲ ਗਏ। ਆਮ ਆਦਮੀ ਪਾਰਟੀ ਕਾ ਜਨਮ ਹੀ ਭ੍ਰਿਸ਼ਟਾਚਾਰ ਕੇ ਖਿਲਾਫ ਆੰਦੋਲਨ ਸੇ ਹੁਆ ਥਾ, ਲੇਕਿਨ ਆਜ ਯੇ ਪਾਰਟੀ ਖੁਦ ਭ੍ਰਿਸ਼ਟਾਚਾਰ ਕੇ ਦਲਦਲ ਮੇਂ ਫਸ ਚੁਕੀ ਹੈ।
ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਹੈਗਾ, ਕਿਉਂਕਿ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਆਨੰਦ ਸਾਹਿਬ ਦਾ ਅਸਤੀਫਾ ਔਰ ਪਾਰਟੀ ਵੀ ਛੱਡ ਗਏ, ਸੋ ਇਸ ਮਾਮਲੇ ਦੇ ਉੱਤੇ ਅਸੀਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਫਿਰ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਵੀ ਆਪਣੇ ਵਿਚਾਰ ਇਸ ਮੁੱਦੇ ਦੇ ਉੱਤੇ ਰੱਖੇ ਆ। ਸੰਜੇ ਸਿੰਘ ਜੀ ਕੀ ਕਹਿ ਰਹੇ ਨੇ?
ਯਹੀ ਹੈ ਰਾਜਕੁਮਾਰ ਆਨੰਦ, ਜਿਨਕਾ 23 ਘੰਟੇ ਤੱਕ ਈਡੀ ਕਾ ਛਾਪਾ ਪੜਾ ਥਾ, 23 ਘੰਟੇ ਤੱਕ ਈਡੀ ਕਾ ਛਾਪਾ ਪੜਾ ਥਾ, ਪੂਰੀ ਕੀ ਪੂਰੀ ਭਾਰਤੀ ਜਨਤਾ ਪਾਰਟੀ ਉਪਰ ਸੇ ਲੈ ਕੇ ਨੀਚੇ ਤੱਕ ਚਿੱਲਾ ਚਿੱਲਾ ਕਰ ਕਹਿ ਰਹੀ ਸੀ ਰਾਜਕੁਮਾਰ ਆਨੰਦ ਭ੍ਰਸ਼ਟ ਹੈ, ਰਾਜਕੁਮਾਰ ਆਨੰਦ ਭ੍ਰਸ਼ਟ ਹੈ, ਪੂਰੀ ਕੀ ਪੂਰੀ ਬੀਜੇਪੀ ਕਹਿ ਰਹੀ ਸੀ, ਸਾਰਾ ਕੇਂਦਰੀ ਨੇਤ੍ਰਿਤਵ ਸੀ ਇਨਕੇ ਬੜੇ ਬੜੇ ਨੇਤਾ, ਨੱਡਾ ਜੀ ਹੋ, ਅਨੁਰਾਗ ਠਾਕੁਰ ਹੋ, ਪਿਯੂਸ਼ ਗੋਇਲ ਹੋ, ਸਭ ਨੇ ਬਿਆਨ ਦਿਆ ਰਾਜਕੁਮਾਰ ਆਨੰਦ ਭ੍ਰਸ਼ਟ ਹੈ। ਬਸ ਦੇਖਣਾ ਆਪਕੋ ਯਹ ਹੈ ਬੀਜੇਪੀ ਕਾ ਚਾਲ ਚਰਿੱਤਰ ਔਰ ਚਿਹਰਾ ਆਜ ਸੇ ਲੈ ਕੇ ਕਲ ਤੱਕ, ਯਾ ਹੋ ਸਕਤਾ ਹੈ ਜਲਦੀ ਹੀ ਆਪਕੋ ਦਿਖਾਈ ਪੜ ਜਾਏ, ਵੋ ਵਿਅਕਤੀ ਜਿਸਕੇ ਲਈ ਖੁਦ ਭਾਜਪਾਈ ਨੱਡਾ ਸੇ ਲੈ ਕੇ ਅਮਿਤ ਸ਼ਾਹ ਸੇ ਲੈ ਕੇ ਮੋਦੀ ਤੱਕ ਸਾਰੇ ਲੋਕ ਕਹਿ ਰਹੇ ਸੀ ਕਿ ਯਹ ਭ੍ਰਸ਼ਟ ਹੈ ਭ੍ਰਸ਼ਟ ਹੈ, ਕਲ ਉਸਕੋ ਮਾਲਾ ਪਹਿਨਾਤੇ ਹੋਏ ਸ਼ਾਮਿਲ ਕਰਤੇ ਹੈ ਕਿ ਨਹੀਂ, ਯਹ ਪੂਰੀ ਦੁਨੀਆ ਦੇਖ ਲੇਗੀ, ਪੂਰਾ ਦੇਸ਼ ਦੇਖ ਲੇਗਾ, ਫਿਰ ਉਸਕੇ ਬਾਅਦ ਪਾਰਟੀ ਵਿਦ ਦਾ ਡਿਫਰੈਂਸ ਵਾਲੀ ਬਾਤ ਮਤ ਕਹਿਣਾ, ਫਿਰ ਉਸਕੇ ਬਾਅਦ ਚਾਲ ਚਰਿੱਤਰ ਚਿਹਰੇ ਵਾਲੀ ਬਾਤ ਮਤ ਕਹਿਣਾ, ਫਿਰ ਤੋਂ ਭਾਜਪਾਈਓ ਕਾਲਿਕ ਲਗਾ ਕੇ ਆਪਣੇ ਚਿਹਰੇ ਤੇ ਘੁੰਮਣਾ, ਤੁਹਾਡਾ ਕੋਈ ਚਰਿੱਤਰ ਨਹੀਂ ਹੈ, ਕੋਈ ਚਰਿੱਤਰ ਨਹੀਂ ਹੈ, ਤੁਹਾਡਾ ਇੱਕ ਹੀ ਚਰਿੱਤਰ ਹੈ, ਪਾਰਟੀਓ ਕੋ ਤੋੜੋ, ਸਰਕਾਰੋਂ ਕੋ ਗਿਰਾਓ, ਲੋਕਤੰਤਰ ਕੋ ਖਤਮ ਕਰੋ, ਸੰਵਿਧਾਨ ਕੋ ਖਤਮ ਕਰੋ, ਲੇਕਿਨ ਤੁਮਸੇ आम आदमी पार्टी के जो निष्ठावान कार्यकर्ता हैं, जो हमारे विधायक और मंत्री हैं, ठीक है कुछ लोग इस लड़ाई में पीछे हटेंगे, हम जानते हैं कुछ लोग इस लड़ाई में पीछे हटेंगे, कुछ लोग टूटेंगे, किसी का मनोबल कमजोर होगा, लेकिन लंबी तादाद, बड़ी तादाद उन लोगों की है जो इन परिस्थितियों का मुकाबला करेंगे।
कि हमें राजकुमार भाई से आज बहुत नफरत है, हम उनको धोखेबाज कहेंगे, हम उनको बेईमान कहेंगे, हम उनको ऐसा कुछ नहीं कहेंगे। मैं मानता हूं एक परिवार चलाने वाला आदमी, बच्चे हैं, परिवार है, इज्जत है, रिश्तेदार है, ऐसे में ईडी पकड़ के ले जाएगी, तिहाड़ में सालों सड़ाया जाएगा, ये सुन के वो डर गए। हर आदमी संजय सिंह नहीं है, मुझे लगता है कि वो डर गए। कई बार पार्टी कुलीग से ये बात कह रहे थे कि जैसे ही थोड़ा एक्टिव होता हूं फोन आ जाता है। इस तरीके से एक दलित समाज से आने वाले एक चुने हुए विधायक एक दिल्ली के मंत्री को डराया जा रहा है, आप सोचिए आम लोगों की क्या हालत होगी इस देश के अंदर।
ਪੂਰੀ ਡਿਟੇਲ ਰਿਪੋਰਟ ਜਿਹੜੀ ਆ ਤੁਸੀਂ ਚੈਨਲ ਵਾਈ ਦੇ ਉੱਤੇ ਜਿਹੜਾ ਉਹ ਦੇਖ ਸਕਦੇ ਹੋ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜੋ ਹਾਲ ਹੀ ਦੇ ਵਿੱਚ ਬਾਬਾ ਰਾਮਦੇਵ ਜਿਹੜੇ ਨੇ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਾਰੇ। ਸੋ ਕੋਈ ਜ਼ਿਆਦਾ ਰਾਹਤ ਜਿਹੜੀ ਉਹਨਾਂ ਨੂੰ ਮਿਲਦੀ ਨਜ਼ਰ ਨਹੀਂ ਆ ਰਹੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਕੋਈ ਫੈਸਲਾ ਵੀ ਉਹਨਾਂ ਦੇ ਖਿਲਾਫ ਆ ਸਕਦਾ ਹੈ। पार्टी वालों ऐलान, संविधान बचाओ तानाशाह हटाओ दिवस मनाएगी आम आदमी पार्टी। और आम आदमी पार्टी ने क्या है कि साडा इस वेले जिहड़ा कॉन्स्टिट्यूशन है वह खतरे च है, साडे इत्थे डिक्टेटरशिप है, डेमोक्रेसी नहीं है। सो आम आदमी पार्टी इनू होर ज्यादा हाईलाइट जिहड़ी है वह करेगी। भगवंत मान साहब ने अज मुलाकात करनी सी अरविंद केजरीवाल साहब दे नाल, लेकिन 12 अप्रैल तक होने मुलाकात जिहड़ी आ ओह नहीं हो सकती हैगी आ। इहदे कारण जिहड़े आ सिक्योरिटी रीजनस जिहड़े ने ओह दस्से जा रहे ने। हालांकि जिहड़ा आम आदमी पार्टी ओहदा कहना है कि सिक्योरिटी नूं बिना मतलब ही बहाना बनाया जा रहा है। और इस तो बाद खबरां दा जिहड़ा सिलसिला इसे तरह ही जारी रहेगा। असी तुहानू क्रिकेट दी अपडेट क्विकली जरूर दे दईए। अज दा अहम मुकाबला राजस्थान रॉयल्स और गुजरात टाइटन्स दे विच जिहड़ा चल रहा है, लाइव लैके चलदे आ सीधा तुहानू इस मुकाबले दे विच। इस समय 9 रन बिना किसी नुकसान दे उते संभल के खेल रही हैगी आ अज राजस्थान रॉयल्स दी टीम। 4 मैच खेले ने, 4 दे 4 ओह जीत चुके ने। यशवी जायसवाल खेल रहे ने 6 रन दे उते और जॉस बटलर खेल रहे ने 3 रन दे उते। 9 रन without loss after 1.5 overs. We'll keep you updated. ਔਰ ਹੁਣ ਤੋਂ ਕੁਝ ਹੀ ਮਿੰਟਾਂ ਦੇ ਵਿੱਚ ਸਾਡੇ ਗਵਰਨਰ ਸਾਹਿਬ ਤਿਫ ਮਕਲਮ ਸਾਹਿਬ ਉਹ ਵੀ ਬਿਆਨ ਦੇਣਗੇ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਸੋ ਲਗਾਤਾਰ ਸਾਡੀ ਉਹਦੇ ਤੇ ਨਿਗਾਹ ਬਰਕਰਾਰ ਹੈ। ਦੂਸਰਾ, ਸਾਡੇ ਗਵਰਨਮੈਂਟ ਹਾਊਸ ਲੀਡਰ ਕੈਬਨਿਟ ਮੰਤਰੀ ਕਰੀਨਾ ਗੋਲਡ ਇਸ ਸਮੇਂ ਇਨਕੁਆਇਰੀ ਦੇ ਸਾਹਮਣੇ ਕੀ ਕਹਿ ਰਹੇ ਨੇ? ਫੋਰਨ ਇੰਟਰਫੇਰੈਂਸ ਇਨਕੁਆਇਰੀ ਚੱਲ ਰਹੀ ਹੈ। ਸੋ ਅੱਜ 3 ਕੈਬਨਿਟ ਮੰਤਰੀ ਔਰ ਖੁਦ ਪ੍ਰਧਾਨ ਮੰਤਰੀ ਸਾਹਿਬ ਪੇਸ਼ ਹੋ ਰਹੇ ਨੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਸਾਹਮਣੇ। ਤੁਹਾਨੂੰ ਪੂਰੀ ਇਹਦੀ ਅਪਡੇਟ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਜੀ। ਹਾਂਜੀ ਵਿਰਕ ਸਾਹਿਬ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ, ਤੁਸੀਂ ਆਪਣੀ ਗੱਲ ਰੱਖੋ, ਫਿਰ ਕਾਲਰਸ ਵੀ ਬੜੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਔਰ ਖਬਰਾਂ ਦਾ ਸਿਲਸਿਲਾ ਜਾਰੀ। ਜੀ ਵਿਰਕ ਸਾਹਿਬ,
ਇੱਕ ਮਿੰਟ ਦੇ ਵਿੱਚ ਰੱਖ ਰਿਹਾ ਹੈ। ਹਾਂਜੀ ਜੀ, ਜਿੰਨੇ ਵੀ ਧਾਰਮਿਕ ਦਿਨ ਮਨਾਏ ਜਾਂਦੇ ਨੇ ਉਹਨਾਂ ਵਿੱਚ ਘਰ ਦੀਆਂ ਬਣੀਆਂ ਸਵੀਟ ਡਿਸ਼ਿਜ਼ ਦਾ ਬਹੁਤ ਜ਼ਿਆਦਾ ਬੋਲਬਾਲਾ ਹੁੰਦਾ
ਜੀ।
ਔਰ ਉਸ ਦਾ ਕਾਰਨ ਮੈਂ ਇਹ ਸਮਝਦਾ ਯੁੱਧਵੀਰ ਜੀ ਕਿ ਧਾਰਮਿਕ ਦਿਨ ਵਾਲੇ ਧਰਮ ਵਾਲੇ ਦਿਨ ਜਿੱਦਣ ਮਨਾਏ ਜਾਂਦੇ ਨੇ ਉਦਣ ਇਹ ਸਵੀਚ ਇਸ ਲਈ ਬਣਾਈਆਂ ਜਾਂਦੀਆਂ ਨੇ ਕਿ ਅਸੀਂ ਘਰ ਦਾ ਵਾਤਾਵਰਨ ਬੜਾ ਜਿਵੇਂ ਮਿਠਾਈਆਂ ਮਿੱਠੀਆਂ ਹੁੰਦੀਆਂ ਨੇ ਇਸ ਤਰ੍ਹਾਂ ਦਾ ਬਣਾਈ ਰੱਖੀਏ। ਹਰ ਵੇਲੇ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਕਰੀਏ, ਇੱਕ ਦੂਜੇ ਦੀ ਰਿਸਪੈਕਟ ਕਰੀਏ, ਗਾਲੀ ਗਲੋਚ ਇੱਕ ਦੂਜੇ ਨੂੰ ਨਾ ਕਰੀਏ, ਕੁੱਟੀਏ ਮਾਰੀਏ ਨਾ ਕਿਸੇ ਨੂੰ ਵੀ, ਹੈਂ, ਉਸ ਤਰ੍ਹਾਂ ਦਾ ਵਾਤਾਵਰਨ ਸਾਡੇ ਘਰ ਦਾ ਹਮੇਸ਼ਾ ਬਣਿਆ ਰਹੇ। ਇਹ ਮਿਠਾਈਆਂ ਵਰਗਾ ਅਸਰ ਸਾਡੇ ਘਰ ਦੇ ਉੱਤੇ ਸਾਰਾ ਸਾਲ ਬਣਿਆ ਰਹੇ। ਪਰਮਾਤਮਾ, ਅੱਲਾਹ ਤਾਲਾ, ਭਗਵਾਨ, ਰੱਬ ਇਹੀ ਜਿਹਾ ਹੀ ਘਰ ਨੂੰ ਬਣਾਈ ਰੱਖੇ। ਇਹ ਇੱਕ ਬੜਾ ਵੱਡਾ ਮੈਸੇਜ ਦਿੰਦਾ ਇਹ ਜਿਹੜੇ ਧਾਰਮਿਕ ਦਿਨ ਨੇ। ਮੇਰਾ ਖਿਆਲ ਧਾਰਮਿਕ ਦਿਨ ਇਸੇ ਲਈ ਮਨਾਏ ਜਾਂਦੇ ਸਨ, ਨਾ ਕਿ ਹੋਰ ਕਾਰਨਾਂ ਕਰਕੇ ਕਿ ਤੁਸੀਂ ਆਪਣੇ ਪਰਿਵਾਰ ਨੂੰ ਇੱਕ ਮਿਠਾਸ ਭਰਾ ਵਾਤਾਵਰਨ ਬਣਾ ਕੇ ਰੱਖੋ ਸਾਰਾ ਸਾਲ ਤੇ ਚੜ੍ਹਦੀਆਂ ਕਲਾ ਚ ਰਵੇ। ਜਿਸ ਕਰਕੇ ਇਹ ਵੀ ਇੱਕ ਬੜਾ ਵੱਡਾ ਮੈਸੇਜ ਹੈ ਜੀ ਇਸ ਧਾਰਮਿਕ ਦਿਨਾਂ ਦਾ। ਯੁੱਧਵੀਰ ਜੀ ਤੁਹਾਡਾ ਹੀ ਖਿਆਲ।
ਦੇਖੋ ਕੋਈ ਵੀ ਜਿਹੜਾ ਧਾਰਮਿਕ ਤਿਉਹਾਰ ਹੈ ਉਹ ਸਾਨੂੰ ਆਪਸੀ ਭਾਈਚਾਰਿਕ ਸਾਂਝ, ਪਿਆਰ, ਮੁਹੱਬਤ ਔਰ ਇੱਕ ਦੂਸਰੇ ਦੇ ਨਾਲ ਕਿੱਦਾਂ ਅਸੀਂ ਕੰਪੈਸ਼ਨੇਟ ਹੋਣਾ ਹੈ, ਇਹ ਸਾਰੀਆਂ ਚੀਜ਼ਾਂ ਦੀ ਹੀ ਸਾਨੂੰ ਜਿਹੜੀ ਸਿੱਖਿਆ ਦਿੰਦਾ ਔਰ ਇਹ ਸਾਨੂੰ ਕੱਲੇ ਇੱਕ ਦਿਨ ਨਹੀਂ ਜੀ, ਆਪਣੇ ਹਰ ਰੋਜ਼ ਸਾਨੂੰ ਆਪਣੇ ਦਿਨ ਚਰਿਆ ਦੇ ਵਿੱਚ ਜ਼ਰੂਰ ਸੋਚਣਾ ਚਾਹੀਦਾ। ਮੈਂ ਕੱਲ ਹੀ ਇੱਕ ਚੀਜ਼ ਸੋਚ ਰਿਹਾ ਸੀਗਾ ਕਿ ਲਾਈਫ ਬੜੀ ਤੇਜ਼ੀ ਦੇ ਨਾਲ ਨਿਕਲਦੀ ਜਾ ਰਹੀ ਹੈ, ਬਾਕੀ ਤਾਂ ਕੰਮ ਚੱਲ ਰਹੇ ਨੇ ਥੋੜਾ ਬਹੁਤਾ ਤੇ ਚਲੋ ਯੋਗਦਾਨ ਇੱਧਰ ਉੱਧਰ ਜਿੰਨਾ ਕੁ ਮੌਕਾ ਮਿਲਦਾ ਉਹ ਚਲੋ ਕਰ ਰਹੇ ਹਾਂ, ਲੇਕਿਨ ਇਨ ਐਨ ਆਰਗਨਾਈਜ਼ਡ ਵੇ ਆਈ ਮਸਟ ਸੇ ਦਿਸ। ਮੈਂ ਵੀ ਕੱਲ ਇਹੀ ਸੋਚ ਰਿਹਾ ਸੀ, ਆਮ ਨੋਟ ਡੂਇੰਗ ਰੀਅਲੀ ਐਨੀਥਿੰਗ, ਕਿਉਂਕਿ ਸਾਡੀ ਜਿਹੜੀ ਸਮਾਜ ਨੂੰ ਕੀ ਕੰਟਰੀਬਿਊਸ਼ਨ ਹੈ ਔਰ ਮੈਨੂੰ ਇੰਸਪਾਇਰ ਕਰ ਰਹੀ ਸੀ। ਮੈਨੂੰ ਇੱਕ ਪ੍ਰੈਸ ਰਿਲੀਜ਼ ਆਈ ਤਾਂ ਉਨ੍ਹਾਂ ਨੇ ਦਸਿਆ ਕਿ 2.5 ਲੱਖ ਲੋਕਾਂ ਨੂੰ ਫੂਡ ਜਿਹੜਾ ਇੱਕ ਆਰਗਨਾਈਜੇਸ਼ਨ ਪਹੁੰਚਾ ਰਹੀ ਹੈ, ਤੇ ਮੈਂ ਕਿਹਾ ਦੇਖੋ ਅੱਜ 2.5 ਲੱਖ ਲੋਕਾਂ ਨੂੰ ਖਾਣਾ ਤਾਂ ਜਾ ਰਿਹਾ ਨਾ ਸਾਡੇ ਇੱਥੇ ਕੈਨੇਡਾ ਦੀ ਆਰਗਨਾਈਜੇਸ਼ਨ ਹੈ, ਤੇ ਮੈਂ ਕਿਹਾ ਕਿ ਅਸੀਂ ਕੀ ਕਰ ਰਹੇ ਹਾਂ ਕਿਤੇ ਵੀ। ਯੈਸ ਵੀ ਸਪੋਰਟ ਤਾਂ ਚਲੋ ਅਸੀਂ ਉਸ ਵੇਲੇ ਕੀਤਾ ਸੀ ਪ੍ਰੋਗਰਾਮ ਕੋਵਿਡ ਦੇ ਦਰਮਿਆਨ, ਹੁਣ ਵੀ ਆਪਾਂ ਯੈਸ ਵੀ ਸਪੋਰਟ ਦਾ ਨਾਰਾ ਦਿੰਦੇ ਹਾਂ, ਥੋੜਾ ਬਹੁਤ ਇੱਧਰ ਉੱਧਰ ਜੋ ਸਿਲਸਿਲਾ ਚੱਲ ਰਿਹਾ, ਬਟ ਇਟ ਹੈਜ਼ ਟੂ ਬੀ ਲੋਟ ਮੋਰ ਆਰਗਨਾਈਜ਼ਡ। ਸੋ ਯੈਸ, ਸਾਨੂੰ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਕਲੈਕਟਿਵਲੀ ਜੇ ਅਸੀਂ ਕੁਛ ਕਰ ਸਕਦੇ ਹਾਂ, ਔਰ ਆਈ ਥਿੰਕ ਜਿਹੜਾ ਘੱਟ ਤੋਂ ਘੱਟ ਸ਼ੁਰੂਆਤ ਇੱਥੋਂ ਹੀ ਹੋ ਸਕਦੀ ਹੈ ਕਿ ਜਿਹੜਾ ਦੁਨੀਆ ਭਰ ਦੇ ਵਿੱਚ ਇਸ ਵੇਲੇ ਫੂਡ ਵੇਸਟ ਬਹੁਤ ਹੋ ਰਿਹਾ, ਜੇ ਉਹ ਹਰੇਕ ਦੇ ਘਰ ਪਹੁੰਚ ਜਾਏ ਤੇ ਇਸ ਵੇਲੇ ਹਾਲਾਂਕਿ ਜਿੰਨਾ ਇਹ ਕੰਮ ਮੁਸ਼ਕਿਲ ਹੈ ਬਟ ਐਟਲੀਸਟ ਨੰਬਰ ਦੇ ਕਲੀਅਰਲੀ ਦੱਸਦੇ ਨੇ ਕਿ ਖਾਣਾ ਜਿਹੜਾ ਦੁਨੀਆ ਦੇ ਵਿੱਚ 8 ਬਿਲੀਅਨ ਲੋਕ ਨੇ, ਹਰੇਕ ਨੂੰ ਜਿਹੜਾ ਖਾਣਾ ਉਹ ਘੱਟ ਤੋਂ ਘੱਟ ਜ਼ਰੂਰ ਮਿਲ ਸਕਦਾ। ਅਨਿਲ ਜੀ ਤੁਸੀਂ ਆਉਂਦੇ ਰਹੋ ਜੀ, ਨੈਕਸਟ ਕਾਲ।
ਸ਼ੁਭ ਦਿਵਸ ਜੀ, ਮੈਂ ਸਮਾਨਤਾ ਕੇ ਮੰਡਲ ਕੀ ਕਲਪਨਾ ਕਰਤਾ ਹੂੰ, ਯਸਵੀ ਸਪੋਰਟ ਜੀ।
ਸ਼ੁਭ ਦਿਵਸ ਜੀ, ਯਸਵੀ ਸਪੋਰਟ ਸਰ, ਵੈਲਕਮ।
ਹਾਂ ਯੁਧਵੀਰ ਜੀ, ਦੋ ਤਿੰਨ ਪ੍ਰਸ਼ਨ ਹੈ, ਬੋੜੀ ਛੋਟੀ ਛੋਟੀ ਟਿੱਪਣੀਓ ਮੈਂ ਜਾਏਂਗੇ, ਹਮ ਗਾਗਰ ਮੈਂ ਸਾਗਰ ਭਰੇਂਗੇ, ਹਮ ਵਿਸ਼ੇਸ਼ਣ ਮੈਂ ਨਹੀਂ ਜਾਏਂਗੇ, ਠੀਕ ਹੈ
ਜੀ।
ਆਪ ਇਸ ਬਾਤ ਸੇ ਸਹਿਮਤ ਹੈ ਕਿ ਕੈਨੇਡਾ ਕੇ ਅੰਦਰ ਜੋ ਟੈਕਸ ਪੇਅਰ ਕਾ ਧਨ ਹੈ ਉਸਕਾ ਦੁਰਉਪਯੋਗ ਰਾਜਨੀਤਿਕ ਤੌਰ ਪੇ ਹੋਤਾ ਹੈ?
ਜੀ ਹੋਤਾ ਹੈ।
ਅੱਛਾ, ਇਸੀ ਕੜੀ ਕੇ ਅੰਦਰ, ਇਸੀ ਵਿਸ਼ੇ ਕੇ ਅੰਦਰ ਹਮਾਰੇ ਮਾਨਨੀਯ ਪ੍ਰਧਾਨ ਮੰਤਰੀ ਆਪਣੇ ਡਰਫੋਰਡ ਸਾਹਿਬ ਸਾਰੇ ਸਾਹਿਬ ਇਸ ਚੀਜ਼ ਮੇ ਆ ਚੁੱਕੇ। ਅਬ ਇੱਕ ਨਿਆ ਨਾਮ ਔਰ ਜੁੜਾ ਹੈ, ਪੈਟ੍ਰਿਕ ਬਰਾਊਨ ਕਾ, ਜੋ ਕਿ ਆਡਿਟ ਰਿਪੋਰਟ ਬੋਲ ਰਹੀ ਹੈ ਕਿ ਟੈਕਸ ਪੇਅਰ ਕੇ ਧਨ ਕਾ ਵਹਾਂ ਪੇ ਦੁਰਉਪਯੋਗ ਹੁਆ ਹੈ, ਵਹਾਂ ਪੇ ਉਨਕੇ ਸਾਥ ਕੁਛ ਲਗਾ ਨਹੀਂ ਹੁਆ ਕਾਗਜ਼ੋਂ ਕੇ ਸਾਥ, ਬਿਨਾਂ ਕਾਗਜ਼ੋਂ ਮੈਂ ਬਿਨਾਂ ਅਪਰੂਵਲ ਕੇ ਬਿਨਾਂ ਸਪੋਰਟ ਡਾਕੂਮੈਂਟ ਕੇ ਵਹਾਂ ਸੇ ਬੜਾ ਮਿਲੀਅਨਸ ਆਫ ਡਾਲਰ ਕਾ ਜੋ ਹੈ ਵਹਾਂ ਪੇ ਉਨ੍ਹਾਂ ਨੇ ਸੌਦੇ ਕੀਏ ਹੈਂ। ਇਸ ਵਿਸ਼ੇ ਮੈਂ ਆਪਕੀ ਕੋਈ ਛੋਟੀ ਜਿਹੀ ਟਿੱਪਣੀ ਜਾਨਣਾ ਚਾਹੂੰਗਾ ਕਿ ਕਿਆ ਇਹ ਇੱਕ ਯਹਾਂ ਪੇ ਗਲਤ ਪਤਾ ਨਹੀਂ ਬਣ ਗਈ ਹੈ ਕਿ ਦੋਸ਼ ਲਗਤਾ ਹੈ ਵਿਅਕਤੀ ਪਦ ਕੇ ਉੱਪਰ ਰਹਿਤੇ ਹੋਏ ਸਾਫ ਨਿਕਲ ਕੇ ਬਾਹਰ ਆਤਾ ਹੈ, ਜਬਕਿ ਜੋ ਨਿਯਮ ਬੋਲਤਾ ਹੈ, ਜੋ ਨੀਤੀ ਬੋਲਤੀ ਹੈ, ਉਹ ਇਹ ਬੋਲਤੀ ਹੈ ਕਿ ਪਦ ਕਾ ਤਿਆਗ ਕਰੋ, ਬਾਹਰ ਆ ਕੇ ਖੜੇ ਹੋ ਜਾਓ ਔਰ ਪੂਰੀ ਪ੍ਰਕਿਰਿਆ ਕੋ ਹੋਣੇ ਦੋ, ਯਦੀ ਆਪ ਸਵੱਛ ਹੋਗੇ ਤੋ ਅੰਦਰ ਆ ਜਾਏਗਾ, ਆ ਜਾਣਾ, ਅਨਯਥਾ ਆਪ ਬਾਹਰ ਰਹੇਂਗੇ ਔਰ ਜੋ ਨਿਆਲੇ ਕੀ ਪ੍ਰਕਿਰਿਆ ਹੈ ਉਸਕਾ ਸਾਹਮਣਾ ਕਰੇਂਗੇ। ਤੋ ਅਬ ਪੈਟ੍ਰਿਕ ਬਰਾਊਨ ਸਾਹਿਬ ਕੇ ਵਿਸ਼ੇ ਮੈਂ ਆਪ ਕਿਆ ਕਹਿਣਾ ਚਾਹੇਂਗੇ ਔਰ ਇਸ ਸਾਰੀ ਜੋ ਮੈਂ ਆਪਸੇ ਬਾਤ ਕੀ ਹੈ ਇਸਕੇ ਵੇ ਆਪਕੀ ਕੁਛ ਸੰਕਸ਼ਿਪਤ ਸੀ ਟਿੱਪਣੀ ਕਿਆ ਹੈ?
ਦੇਖੋ ਉਹ ਜਿਹੜੀ ਰਿਪੋਰਟ ਹੈ ਉਹ CBC ਦੇ ਉੱਤੇ ਆਈ ਸੀਗੀ ਔਰ CBC ਨੇ ਆਪਣੀ ਜਿਹੜੀ ਖਬਰ ਹੈ ਉਹ ਛਾਪੀ ਸੀਗੀ। CBC ਨੇ ਜਿਹੜੀ ਆਪਣੀ ਖਬਰ ਛਾਪੀ ਉਹਦੇ ਵਿਚ ਉਨ੍ਹਾਂ ਨੇ ਕਿਹਾ ਸੀਗਾ ਕਿ ਬ੍ਰੈਮਟਨ ਦੇ ਵਿਚ ਜਿਹੜਾ ਇੰਟਰਨਲ ਆਡਿਟ ਹੋਇਆ ਉਹਦੇ ਵਿਚ ਕਈ ਤਰ੍ਹਾਂ ਦੀਆਂ ਇਰੈਗੂਲਰਿਟੀਜ਼ ਜਿਹੜੀਆਂ ਦੇਖੀਆਂ ਗਈਆਂ ਨੇ, ਕਿਸ ਤਰੀਕੇ ਦੇ ਨਾਲ ਬ੍ਰੈਮਟਨ ਦੀ ਜਿਹੜੀ ਮਿਊਨਿਸਪਲ ਗਵਰਨਮੈਂਟ ਹੈ ਉਹ ਮਿਲੀਅਨਸ ਆਫ ਡਾਲਰ ਜਿਹੜਾ ਟੈਕਸ ਪੇਅਰ ਦਾ ਹੈ ਉਹ ਕਿਸ ਤਰ੍ਹਾਂ ਉਹ ਸਪੈਂਡ ਕਰ ਰਹੀ ਹੈ, ਤੇ ਰੂਟੀਨ ਆਡਿਟ ਨੇ ਦੱਸਿਆ ਹੈ ਕਿ ਅਕਾਊਂਟੇਬਿਲਟੀ ਨਹੀਂ ਹੈ, ਟਰਾਂਸਪੇਰੈਂਸੀ ਨਹੀਂ ਹੈ ਕਿ ਕੰਟਰੈਕਟ ਜਿਹੜੇ ਨੇ ਉਹ ਕਿੱਦਾਂ ਦਿੱਤੇ ਜਾ ਰਹੇ ਨੇ। ਇਹ ਜਿਹੜੀ ਇੰਟਰਨਲ ਆਡਿਟ ਰਿਪੋਰਟ ਹੈ ਉਹ ਸਿਟੀ ਦੁਆਰਾ 6 ਫਰਵਰੀ ਨੂੰ ਜਿਹੜੀ ਹੈ ਉਹ ਪੇਸ਼ ਕੀਤੀ ਗਈ ਸੀਗੀ। ਸੋ ਇਹਦੇ ਤੇ ਪੈਟ੍ਰਿਕ ਬਰਾਊਨ ਸਾਹਿਬ ਦਾ ਵੀ ਇਹ ਕਹਿਣਾ ਉਹਨਾਂ ਦਾ ਵਿਊ ਪੁਆਇੰਟ ਰੱਖਣਾ ਜ਼ਰੂਰੀ ਹੈ। ਪੈਟ੍ਰਿਕ ਬਰਾਊਨ ਸਾਹਿਬ ਦਾ ਕਹਿਣਾ ਹੈਗਾ ਹੈ ਕਿ ਦਿਸ ਇਜ਼ ਅ ਵਿਚ ਹੰਟ, ਇਹ ਜੋ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਇਟਸ ਅ ਵਿਚ ਹੰਟ। ਸੋ ਇਹ ਪੈਟ੍ਰਿਕ ਬਰਾਊਨ ਸਾਹਿਬ ਨੇ ਕਿਹਾ ਹੈਗਾ ਇਸ ਮਾਮਲੇ ਦੇ ਉੱਤੇ, ਹਾਲਾਂਕਿ ਜਿਹੜੇ ਉਨ੍ਹਾਂ ਦੇ ਵਿਰੋਧੀ ਹੈਗੇ ਨੇ ਉਹ ਜ਼ਰੂਰ ਇਹ ਗੱਲ ਕਰ ਰਹੇ ਨੇ ਕਿ ਜਿਹੜੀ ਕੋਈ ਇਨਵੈਸਟੀਗੇਸ਼ਨ ਇੱਥੇ ਨਹੀਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਰੋਕ ਦਿੱਤਾ ਜਾਂਦਾ ਇਨਵੈਸਟੀਗੇਸ਼ਨ ਨੂੰ। ਸੋ ਹੁਣ ਆਡਿਟ ਦੀ ਰਿਪੋਰਟ ਵੀ ਜਿਹੜੀ ਆ ਉਹ ਆਈ ਹੈਗੀ ਆ ਬਾਹਰ। ਸੋ ਮੈਂ ਦੋਨੋਂ ਪੱਖ ਰੱਖ ਦਿੱਤੇ ਨੇ। ਪੈਟ੍ਰਿਕ ਬਰਾਊਨ ਸਾਹਿਬ ਇਸ ਰਿਪੋਰਟ ਦੇ ਵਿੱਚ ਉਹ ਕਹਿੰਦੇ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹ ਕਲੀਅਰਲੀ ਇਹ ਸਾਰੀਆਂ ਚੀਜ਼ਾਂ ਨੂੰ ਡਿਨਾਈ ਕਰਦੇ, ਕਹਿੰਦੇ ਇਟ ਇਜ਼ ਅ ਵਿਚ ਹੰਟ। ਜੀ
ਠੀਕ, ਵੈਸੇ ਹੋ ਗਈ ਜੈਸੇ ਅਰਵਿੰਦ ਕੇਜਰੀਵਾਲ ਸਾਹਿਬ ਕੋ ਨੋ
ਜੋ ਵੀ ਬਾਤ ਹਮਨੇ ਏਅਰ ਪੇ ਕਹਿਣੀ ਹੈ, ਬਹੁਤ ਰਿਸਪੋਂਸਿਬਿਲਟੀ ਬਾਤ ਕਰਨੀ ਹੈ ਵਹਾਂ ਅਲੱਗ ਮਾਮਲਾ ਹੈ।
ਮੈਂ ਤਾਂ ਉਦਾਹਰਣ ਦੇ ਰਿਹਾ ਹਾਂ ਕਿ ਠੀਕ ਵੈਸੇ ਹੀ
ਉਦਾਹਰਣ ਨਹੀਂ ਦੇ ਸਕਦੇ ਐਸੇ ਐਸੇ ਹਮ, ਕਿਉਂਕਿ ਉਦਾਹਰਣ ਦੇਤੇ ਦੇਤੇ ਅਸੀਂ ਕਦੇ ਵੀ ਇੱਕ ਚੀਜ਼ ਨੂੰ ਦੂਸਰਾ ਕੇ
ਹਾਂਜੀ ਇਸਮੇ ਇਸ ਵਿਸ਼ੇ ਕੇ ਅੰਦਰ ਜਬ ਆ ਜਬ ਦੋਸ਼ ਆਇਆ ਹੈ ਦੋਸ਼ ਕਿਉਂ ਜਬ ਦੋਸ਼ ਆਨੇ ਕੇ ਬਾਅਦ
ਇੱਕ ਸ਼ਬਦੋਂ ਕਾ ਚੁਣਾਵ ਬੜਾ ਸਹੀ ਕਰਨਾ, ਇਹ ਐਲੀਗੇਸ਼ਨ ਨੇ, ਦੀਜ਼ ਆਰ ਆਰ ਐਲੀਗੇਸ਼ਨ, ਦੀਜ਼ ਆਰ ਕੁਸ਼ਚਨ, ਇਹ ਸਵਾਲ ਉਠਾਏ ਗਏ। ਜੀ ਗੋ ਅਹੈਡ।
ਹਾਂ ਸਵਾਲ ਜਬ ਉਠਾ ਹੈ ਤੋ ਸਵਾਲ ਕਾ ਉੱਤਰ ਕਹਾਂ ਸੇ ਮਿਲੇਗਾ, ਉਸਕੀ ਜਬ ਨਿਆਏ ਉਸਕੀ ਜਾਂਚ ਹੋਗੀ, ਆਰ ਸੀ ਐਮ ਪੀ ਕੋ ਦੋ ਜਾਂ ਕਿਸੀ ਪ੍ਰੋਫੈਸ਼ਨਲ ਕੰਪਨੀ ਕੋ ਦੋ, ਵੋ ਉਸਕੀ ਜਾਂਚ ਕਰਕੇ ਉੱਤਰ ਦੇਗਾ। ਆਪਣੇ ਆਪ ਕੋ ਵਿਚ ਹੰਟ ਵਗੈਰਾ ਕਾ ਜੋ ਨਾਮ ਦੇ ਦੀਏ ਜਾਤੇ ਹੈ ਇਸਕਾ ਨਿਰਧਾਰਣ ਸਾਹਮਣੇ ਜਿਸਕੇ ਉੱਪਰ ਦੋਸ਼ ਲੱਗ ਰਿਹਾ ਵੋ ਕੈਸੇ ਕਰੇਗਾ, ਇਸਕਾ ਜੋ ਨਿਰਧਾਰਣ ਕਰੇਗਾ ਵੋ ਵਿਚ ਹੰਟ ਹੈ ਯਾ ਵੋ ਠੀਕ ਹੈ ਯਾ ਗਲਤ ਹੈ, ਵੋ ਤੋ ਸਾਹਮਣੇ ਵਾਲੀ ਜੋ ਪਕਸ਼ ਹੈ ਵੋ ਕਰੇਗਾ ਜਿਸ ਜੋ ਉਸਕੀ ਜਾਂਚ ਕਰੇਗਾ। ਤੋ ਇਸਕੇ ਜੋ ਮਿਲੀਅਨਸ ਆਫ ਡਾਲਰ ਟੈਕਸ ਪੇਅਰ ਕਾ ਜੋ ਧਨ ਹੈ ਵੋ ਸਟੇਟ ਕੇ ਉੱਪਰ ਲਗਾ ਹੁਆ ਨਜ਼ਰ ਆ ਰਹਾ ਹੈ। ਹਮ ਟੈਕਸ ਪੇਅਰ ਇਮਾਨਦਾਰੀ ਸੇ ਯਦਿ ਹਮ ਟੈਕਸ ਦੇਤੇ ਹੈ ਤੋ ਇਨਕਮ ਉਕਨੇ ਥੋੜੇ ਦੇਤੇ ਹੈ ਭਾਈ, ਉਸ ਪੈਸੇ ਕੋ ਕਾ ਦੁਰਪਯੋਗ ਹੋ ਜਾਏ। ਆਜ ਕੀ ਤਰੀਕ ਮੇ ਜਬ ਤੱਕ ਵੋ ਇਸਕਾ ਪੂਰੀ ਤਰ੍ਹਾਂ ਸੇ ਇਨਵੈਸਟੀਗੇਸ਼ਨ ਨਹੀਂ ਹੋ ਜਾਤੀ, ਉਨਕੋ ਪਦ ਸੇ ਦੂਰ ਹੋਣਾ ਚਾਹੀਏ, ਨੰਬਰ ਪਹਿਲੀ ਚੀਜ਼ ਪਦ ਸੇ ਅਲਗ ਹੋ ਜਾਣਾ ਚਾਹੀਏ, ਔਰ ਦੂਸਰੀ ਚੀਜ਼ ਜਬ ਉਸਕਾ ਪੂਰਾ ਨਿਰਣੇ ਆ ਜਾਏ ਤੋ ਪਦ ਕੇ ਉੱਪਰ ਵਾਪਸ ਆ ਜਾਏ। ਔਰ ਇਸਕੇ ਜਾਂਚ ਕਿਉਂ ਨਹੀਂ ਹੋਣਾ ਚਾਹੀਏ, ਮੈਂ ਆਪਸੇ ਇਹ ਜਾਣਨਾ ਚਾਹਤਾ ਜਾਂਚ ਕਿਉਂ ਨਹੀਂ ਹੋਣਾ ਚਾਹੀਏ।
ਓਕੇ, ਹੁਣ ਇਸ ਮਾਮਲੇ ਦੇ ਉੱਤੇ ਤੁਹਾਡਾ ਜਿਹੜਾ ਸਵਾਲ ਹੈ ਕਿ ਵੀ ਇਹਦਾ ਫੈਸਲਾ ਕਿੱਦਾਂ ਹੋਏਗਾ, ਸੋ ਇਹਦੇ ਬਾਰੇ ਪੈਟ੍ਰਿਕ ਬਰਾਊਨ ਸਾਹਿਬ ਦਾ ਇਹ ਕਹਿਣਾ ਹੈ ਕਿ ਦੇਖੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਬ੍ਰੈਂਪਟਨ ਦੇ ਲੋਕਾਂ ਦੇ ਸਾਹਮਣੇ ਆ, ਔਰ ਪੈਟ੍ਰਿਕ ਬਰਾਊਨ ਸਾਹਿਬ ਦੇ ਕਹਿੰਦੇ ਨੇ ਕਿ ਜਿਹੜੇ ਬ੍ਰੈਂਪਟਨ ਦੇ ਵੋਟਰ ਨੇ, ਫੈਸਲਾ ਤਾਂ ਬ੍ਰੈਂਪਟਨ ਦੇ ਲੋਕਾਂ ਨੇ ਕਰਨਾ ਨਾ, ਸੋ ਪੈਟ੍ਰਿਕ ਬਰਾਊਨ ਸਾਹਿਬ ਕਹਿੰਦੇ ਨੇ ਕਿ ਜਿਹੜੇ ਬ੍ਰੈਂਪਟਨ ਦੇ ਵੋਟਰ ਨੇ ਉਹਨਾਂ ਨੇ ਉਹਨਾਂ ਨੂੰ ਮੈਂਡੇਟ ਦਿੱਤਾ, ਔਰ ਜਿਹੜਾ ਓਲਡ ਗਾਰਡ ਸੀਗਾ ਉਹਨੂੰ ਰਿਜੈਕਟ ਕਰ ਦਿੱਤਾ, ਜਿਹੜੇ ਪੁਰਾਣੇ ਲੋਕ ਬੈਠ ਕੇ ਇੱਥੇ ਜਿਹੜੇ ਕੌਂਸਲਰ ਰੁਬੀਨਾ ਸੈਂਟੋਸ ਨੂੰ ਵੀ ਉਹ ਕਹਿੰਦੇ ਜੀ ਹਰਾਸ ਕਰਦੇ ਸੀ, ਉਹਨਾਂ ਦੇ ਖਿਲਾਫ਼ ਵੀ ਇਹ ਸਾਰਾ ਵਿਚ ਹੰਟ ਸਭ ਕੁਛ ਪੋਲੀਟੀਕਲੀ ਮੋਟੀਵੇਟਡ ਸੀਗਾ। ਸੋ ਫੈਸਲਾ ਤੇ ਬ੍ਰੈਂਪਟਨ ਦੇ ਲੋਕਾਂ ਨੇ ਕਰਨਾ, ਤੇ ਉਹਨਾਂ ਨੇ ਕਿਹਾ ਜੀ ਇਹ ਸਾਰਾ ਕੁਛ ਪਹਿਲਾਂ ਵੀ
ਜਦੋਂ ਹੁੰਦਾ ਰਿਹਾ ਹੈ। ਮੈਂ ਰੁਕਣਾ ਚਾਹੁੰਦਾ, ਨਹੀਂ ਮੈਂ ਆਪਕੇ ਸਾਥ ਸਹਿਮਤ ਨਹੀਂ ਹੂੰ ਜੀ, ਇੱਕ ਮਿੰਟ ਦੇਖਿਏ ਆਪ ਜੋ ਹੈ ਨਾ ਬਾਤ ਕੋ ਥੋੜਾ ਸਾ ਚਲਾ ਰਹੇ ਹੈ, ਮੈਂ ਥੋੜਾ ਗਲਤ ਦਿਸ਼ਾ ਮਿਲ ਜਾ ਰਹੇ ਹੈ। ਨਹੀਂ ਨਹੀਂ ਮੈਂ ਸਹਿਮਤ ਨਹੀਂ ਹੂੰ ਆਪਕੇ ਸਾਥ, ਦੇਖਿਏ ਇਸ ਵਿਸ਼ੇ ਕਾ ਮੇਰਾ ਤਾਂ ਸਿੱਧਾ ਪ੍ਰਸ਼ਨ ਇਹ ਹੈ ਇਸਕੀ ਜਾਂਚ ਹੋਣੀ ਚਾਹੀਏ ਜਾਂ ਨਹੀਂ,
ਇੱਕ ਸੈਕਿੰਡ ਮੇਰੀ ਇੱਕ ਮਿੰਟ ਪਹਿਲਾਂ ਗੱਲ ਪੂਰੀ ਹੋ ਲੈਂਦੋ, ਉਸ ਤੋਂ ਬਾਅਦ ਤੁਸੀਂ ਨਾ ਸਹਿਮਤ ਹੋਣਾ ਪਰ ਮੇਰੀ ਗੱਲ ਪੂਰੀ ਹੋ ਲੈਂਦੋ। ਸੋ ਪੈਟ੍ਰਿਕ ਬਰਾਊਨ ਸਾਹਿਬ ਨੇ ਕਿਹਾ ਹੈ ਕਿ ਲੋਕਾਂ ਨੇ ਫੈਸਲਾ ਕਰ ਦਿੱਤਾ ਹੈ, ਸੋ ਜਦੋਂ ਇਲੈਕਸ਼ਨ ਹੁੰਦੀ ਹੈ ਫੈਸਲਾ ਲੋਕਾਂ ਦੇ ਹੱਥ ਤਾਂ ਹੁੰਦਾ, ਵੋਟਰ ਫੈਸਲਾ ਜਿਹੜਾ ਉਹ ਕਰਦੇ ਨੇ, ਸੋ ਵੋਟਰ ਨੇ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਔਰ ਉਹਨਾਂ ਦੇ ਸਹਿਯੋਗੀਆਂ ਦੇ ਹੱਕ ਦੇ ਵਿੱਚ ਕੀਤਾ। ਹਾਂਜੀ ਗੋ ਅਹੈਡ। ਹਾਂਜੀ ਹੁਣ ਤੁਸੀਂ ਆਪਣੀ ਗੱਲ ਕਰੋ।
ਦੇਖਿਏ ਐਸਾ ਮੇਰਾ ਫਿਰ ਮੈਂ ਆਪਕੇ ਕਥਨ ਕੇ ਸਾਥ ਬਿਲਕੁਲ ਵੀ ਸਹਿਮਤ ਨਹੀਂ,
ਮੇਰਾ ਕਥਨ ਨਹੀਂ ਹੈ, ਵੋਟਰ ਨੇ ਸਾਹਿਬ ਦਾ ਕਥਨ ਹੈ ਮੇਰਾ ਨਹੀਂ ਹੈ।
ਦੇਖਿਏ ਐਸਾ ਨਹੀਂ ਨਹੀਂ ਐਸਾ ਹੈ, ਉਨਕੋ ਲੋਗੋ ਨੇ ਚੁਣਾ ਥਾ ਪਦ ਕੇ ਉੱਪਰ ਕੰਮ ਕਰਨੇ ਕੇ ਲੀਏ, ਉਸ ਕਾਮ ਪਦ ਕੇ ਉੱਪਰ ਕਿਆ ਵੋ ਕਾਮ ਠੀਕ ਕਰ ਰਹੇ ਹੈ ਜਾਂ ਨਹੀਂ ਕਰ ਰਹੇ ਹੈ, ਅਭੀ ਇਸ ਆਡਿਟ ਰਿਪੋਰਟ ਨੇ ਬਤਾ ਦਿਆ ਹੈ। ਅਬ ਇਸ ਆਡਿਟ ਰਿਪੋਰਟ ਕੇ ਬਾਅਦ ਸਿੱਧੀ ਸਿੱਧੀ ਜਾਂਚ ਪ੍ਰਕਿਰਿਆ ਕਾ ਕਾਮ ਚਾਲੂ ਹੋਣਾ ਚਾਹੀਏ, ਵਹਾਂ ਪੇ ਕਿਤਨੇ ਲੋਗੋ ਕੀ ਜੋ ਨਿਸ਼ਕੀਆਂ ਹੋਈ ਹੈ ਸਾਰੇ ਕਾ ਜਾਂਚ ਕਰ ਇੱਕ ਵਾਰ ਜਾਂਚ ਹੋਣੀ ਚਾਹੀਏ, ਜਾਂਚ ਹੋਣੇ ਕੇ ਬਾਅਦ ਯਦੀ ਵੋ ਦੋਸ਼ੀ ਹੈ ਔਰ ਦੂਜੀ ਵਾਰ ਜਾਂਚ ਜੈਸੀ ਸ਼ੁਰੂ ਹੋਗੀ ਉਨਕੋ ਪਛੋੜ ਦੇਣਾ ਚਾਹੀਏ, ਪਤੇ ਬਾਲਾ ਜਾਣਾ ਚਾਹੀਏ ਉਨਕੋ, ਔਰ ਜਬ ਜਾਂਚ ਪੂਰੀ ਹੋ ਜਾਏਗੀ ਅਗਰ ਸਾਫ਼ ਸੁਥਰੇ ਨਿਕਲਤੇ ਹੈ ਪਦ ਕੇ ਉੱਪਰ ਆ ਜਾਏ, ਅਨਥਾ ਕਾਨੂੰਨ ਕਾ ਸਾਹਮਣਾ ਕਰੇ। ਪ੍ਰਕਿਰਿਆ ਤਾਂ ਇਹ ਨਹੀਂ ਚਾਹੀਦੀ, ਲੇਕਿਨ ਲੋਕੋ ਨੇ ਜੋ ਚੁਣਾ ਹੈ ਉਹ ਤਾਂ ਪਦ ਕੇ ਲਈ ਚੁਣਾ ਆਇਆ ਹੈ, ਇਹ ਵਿਸ਼ਾ ਆਇਆ ਹੈ ਪਦ ਕੇ ਉੱਪਰ ਰਹਿਤੇ ਹੋਏ ਧਨ ਕਾ ਦੁਰਉਪਯੋਗ, ਟੈਕਸ ਪੇਅਰ ਕੇ ਧਨ ਕਾ ਦੁਰਉਪਯੋਗ ਵਿਸ਼ਾ ਇਹ ਹੈ, ਬਸ ਸਮਝੇ ਨੇ। ਤੋ ਕੁੱਲ ਮਿਲਾ ਕੇ ਮੈਂ ਇਸ ਬਾਤ ਕੇ ਸਾਥ ਆਪਕੀ ਬਿਲਕੁਲ ਸਹਿਮਤ ਨਹੀਂ ਹੂੰ ਕਿ ਵੋ ਬੋਲੇ ਕਿ ਜੀ ਮੇਰੇ ਕੋ ਲੋਗੋ ਨੇ ਚੁਣਾ ਨਹੀਂ ਚੁਣਾ, ਲੋਗੋ ਸੇ ਠੀਕ ਹੈ ਗਲਤੀ ਹੋਈ ਹੈ ਤੋ ਉਸ ਗਲਤੀ ਕਾ ਉਨਕੋ ਜਵਾਬ ਦੇ ਦੇਣਾ ਚਾਹੀਏ ਕਿ ਯਹਾਂ ਪੇ ਉਨਸੇ ਗਲਤੀ ਹੋਈ ਹੈ ਉਨ੍ਹੋਂ ਠੀਕ ਕੀਆ, ਪਰ ਸਾਹਮਣੇ ਆ ਕੇ ਪ੍ਰਤਿਕਸ਼ ਕੋ ਪ੍ਰਮਾਣ ਕੀ ਆਵਸ਼ਕਤਾ ਨਹੀਂ ਹੋਤੀ, ਯਦੀ ਵੋ ਸਵੱਛ ਹੈ ਉਨਕੋ ਪਦ ਸੇ ਹਟ ਕੇ ਪੂਰੀ ਜਾਂਚ ਪ੍ਰਕਿਰਿਆ ਕੋ ਦੋ ਤਿੰਨ ਮਹੀਨੇ ਮੇ ਪੂਰੀ ਕਰਾਏ, ਔਰ ਕਿਸੀ ਅੱਛੀ ਕੰਪਨੀ ਕੋ ਦੇ, ਕੰਪਨੀ ਕੋ ਦੇ ਸਰਕਾਰੀ ਸੰਸਥਾਨ ਕੋ ਦੇ। ਤੋ ਯੇ ਨਾ ਪ੍ਰਥਾ ਜੀ ਬਣ ਗਈ ਹੈ ਜੀ ਯਹਾਂ ਪੇ, ਯੇ ਨਾ ਹਮ ਬੜੇ ਦਿਲ ਦੇ ਕੇ ਖਿੰਨ ਹੋਤੇ ਹੈ, ਯੇ ਪ੍ਰਥਾ ਬਣ ਗਈ ਹੈ ਚਾਹੇ ਉੱਚ ਪਦ ਸੇ ਲੇਕਰ ਹਰ ਪਦ ਕੇ ਉੱਪਰ ਯਹੀ ਕਾਮ ਹੋਤਾ ਹੈ, ਧਨ ਕਾ ਦੁਰਉਪਯੋਗ ਹੋਤਾ ਹੈ, ਉਸਕੇ ਬਾਅਦ ਉਹ ਪਦਵੀ ਬਣੇ ਰਹਤੇ ਹੈ, और पद से नहीं हटते और पद पे रह के अपने पक्ष के अंदर निर्णय भी लेके आते हैं। ये बड़ा समस्या का विषय है जी। ये ना एक हमारे को कनाडा की जो समस्याएं है ना उनको गहन कर रहा है। हम इस जब इस आचरण के लोग राष्ट्र का नेतृत्व करते हैं, समाज का नेतृत्व करते हैं, वो किस तरह का लोगों के अंदर आचरण देंगे, किस तरह की उनके अंदर नीतियां देंगे, ये बड़ा समस्या का विषय है। अच्छा युधवीर, अपना अभी एक एक, एक और चीज सामने आई है कि इसमें अपना जो मोन्ट्रियल है, मोन्ट्रियल से उन वहां के लोगों ने 1 बिलियन मांगा है केंद्रीय सरकार से, क्योंकि जो गैर कानूनी लोग हैं वो बहुत भारी संख्या में आ चुके हैं। अब सवाल इस बात का है वो जो उड़ के आए या वीजा से आए, यदि वीजा से आए तो हम टैक्सपेयर का पैसा क्यों दें? फिर जिसने जो नीति बनाई उस नीति के तहत उनको लेकर आए, या तो वो जिस उनका जो वापसी का जो टिकट है वो कौन देता है? इसलिए कुछ आपको आइडिया इस बात का मुझे नहीं पता, उनके जो वापसी का टिकट कटते हैं वो टैक्सपेयर दे रहा है या वो स्वयं देते हैं?
देखो पहली चीज तो ये है कि कनाडा एज एनी अदर रीजनेबल गवर्नमेंट जो है, अगर हमारे यहाँ पर कुछ लोग आते हैं रेफ्यूजीज तो वो कनाडा गवर्नमेंट जिसको अकोमोडेट करती है। जो सिटीज हैं वो अकेला मॉन्ट्रियल नहीं, मेरी अभी रिसेंटली भी इंटरव्यूड टोरंटो मेयर एज वेल, तो हर सिटी जो है वो बिल्कुल सपोर्ट मांगता है कि ताकि हमें थोड़ी फंडिंग फेडरल गवर्नमेंट से मिले, ताकि हमारे यहाँ पर कहीं पर भी मॉन्ट्रियल है, टोरंटो है, वैंकूवर है, अगर रेफ्यूजीज को हमने थोड़ा सपोर्ट करना है तो उससे।
मैं रेफ्यूजी की बात नहीं कर रहा जी, मैं इलीगल लोगों की बात कर रहा हूँ जो गैर कानूनी तौर पे आए हुए हैं। मैं गैर कानूनी की बात कर रहा हूँ, मैं पूछ रहा हूँ कि जो लोग गैर कानूनी तौर पे यहाँ प्रविष्ट कर गए हमारे राष्ट्र के अंदर, उन लोगों के ऊपर हमारे टैक्स पेयर का धन लगता है। हम अपने जो नागरिक हैं उनको देते कुछ नहीं है, नागरिकों के लिए कुछ नहीं है। मेरा जो विषय है, मेरा विषय है कि हम टैक्स पेयर इल्लीगल लोगों के लिए देते हैं पैसे, आप इसको कितना उचित मानते हैं? और मेरी सबसे बड़ी समस्या ये है कि उनका जो उनका टिकट है वो कौन देता है? वो टैक्स पेयर देता है या वो स्वयं देते हैं? जब वो उनके केस फेल हो जाते हैं, जब वो केस हार जाते हैं तो उनको वापस जाना पड़ता है, वो टैक्स पेयर का टिकट कौन देता है?
वो तो टिकट फिर टैक्स पेयर ही देंगे, उसके पास तो पैसा ही नहीं है, उनके पास जिसके पास रहने के लिए पैसा नहीं है वो वापसी जाने के लिए टिकट कहाँ से करेंगे? दूसरी चीज ये है कि जो यहाँ पर इलीगल आए भी हैं, दे ऑल इलीगल तो कोई नहीं होता, ठीक है, गलत तरीके से या इलीगल तरीके लगा लो आए, देन इवेंचुअली दे ऑल आर असाइलम सीकर, यहाँ पे आके रेफ्यूजी क्लेम करते ही है।
जिस सरकार ने नीति बना के उनको अंदर किया है, वीजा मिले ना उनको, उनको वीजा मिला ना, वीजा लेके अंदर आए ना, उड़के तो नहीं आए वो। जब वीजा लेके अंदर आए तो जिसने उस वीजा का रिकमेंडेशन दी उससे क्यों नहीं पैसा लिया जाता? जिसने उसके ऊपर लिखा कि मैं सोचती की देखरेख का ध्यान रखूंगा, मैं तो इतने पैसे हैं, मेरे पास घर है, सब कुछ है, जिसने लिख के दिया उसे क्यों नहीं लेते पैसा? टैक्सपेयर से क्यों जाता है पैसा? और उन लोगों ने जिन्होंने वो सारा काम, जिन्होंने वीजा लगवाया, वीजा देने वाला अधिकारी, नीति बनाने वाली सरकार अपने फंड से क्यों नहीं देती? जिन्होंने नीति बनाई वो अपने राजकीय फंड से दे ना, टैक्सपेयर के ऊपर क्यों उसका पैसा जाता है? ये बड़े एक नए षड्यंत्र के तहत ये सारा कार्यक्रम हो रहा है। ये बहुत दुख का विषय है कनाडा जैसे राष्ट्र के अंदर। मैं आपकी टिप्पणी जानना चाहता हूँ।
देखो ओवरऑल क्यूबेक ने $1 बिलियन मंगया हैगा, तुसी तो मिलियन की गल कर रहे हो, एक $1 बिलियन उन्होंने मंगया सीगा रिसेंटली।
हाँ जी बिलियन मंगा, बिल्कुल ठीक है बिलियन।
कि जेड़े उत्थे लगातार असाइलम सीकर्स ने उन्हां नूं सपोर्ट करन लई उन्होंने कहा कि सानू इन्ना पैसा चाहिदा है, ठीक है। सो फेडरल सरकार तो ने कहा कि कोई नहीं, असीं तुहानूं पहलां भी मदद दित्ती हैगी है और होर भी मदद दवांगे, क्योंकि जिहड़ी जेड़े भी लोग और कल्ले असाइलम सीकर्स नहीं है, होर भी जेड़े लोग माइग्रेंट आउंदे ने इत्थे उन्हां नूं सपोर्ट ते सब नूं देनी पैंदी है। हुण फर्ज कर लो किसे ने अपना रेज्यूमे बनाउणा है, किसे ने इंग्लिश लैंग्वेज दी क्लासिस लैणियां ने, या होर किसी नू भी सपोर्ट करनी है। सो
ट्रांसलेटर भी चाहिए ना, भाषा अनुवाद का अनुवाद आदमी चाहिए, वो भी हम देते हैं।
तो सारिया चीजा लई पैसा तो चाहिए है। सो चाहे ओंटेरियो है, चाहे तुसी गल क्यूबेक दी कीती सी मॉन्ट्रियल दी, उन्हां नू पैसा तो चाहिए ही है। विर्क साहब कुछ कहना जा रहे ने, मेरे ख्याल विर्क साहब नू भी
यह चर्चा आपका मेरे बीच में है, विर्क साहब थोड़ा शांत रहेंगे, आपका मेरे बीच में चर्चा चल रही है।
ਕਿੰਨੇ ਪੈਸੇ ਮਿਲਦੇ ਨਹੀਂ ਮਿਲਦੇ, ਕਿਹੜੀ ਸਰਕਾਰ ਦਿੰਦੀ ਨਹੀਂ ਦਿੰਦੀ, ਉਹਨਾਂ ਨੂੰ ਜਿਆਦਾ ਪਤਾ ਇਸ ਬਾਰੇ ਵਿਰਕ ਸਾਹਿਬ ਨੂੰ। ਉਹ ਦੱਸਦੇ ਰਹੇ, ਪਹਿਲਾਂ ਵੀ ਦੱਸਦੇ ਰਹੇ ਕਿੰਨੀ ਵਾਰ ਕਿ ਮੈਂ ਮੋਂਟਰੀਅਲ ਆਇਆ ਸੀ। ਇਨਕੋ ਮੋਂਟਰੀਅਲ ਕਾ ਵੀ ਪਤਾ ਹੈ, ਇਹ ਰਿਫਿਊਜੀ ਕਲੇਮ ਵੀ ਇਹਨਾਂ ਨੇ ਕੀਤਾ, ਇਨਕੋ ਪਤਾ। ਅਗਰ ਆਪ ਚਾਹੇ ਤੋ ਇਨਸੇ ਪੁੱਛ ਲੇਤੇ, ਨਹੀਂ ਤੋ ਫਿਰ
ਵਿਵਸਥਾ ਕਾ ਦੁਰਉਪਯੋਗ ਕੀਆ ਹੁਆ ਹੈ, ਸਿੱਧਾ ਸਿੱਧਾ ਬੋਲਨੇ ਹਮ।
ਨਹੀਂ ਦੁਰਉਪਯੋਗ ਕੋਈ ਨਹੀਂ ਕੀਤਾ ਇਹਨਾਂ ਨੇ,
ਇਹ ਇਹਨਾਂ ਦਾ ਵੀ ਖਤਰਾ ਪਤਾ ਵੀ ਹੈ। ਹਾਂਜੀ, ਆਪ ਸਵੈਮ ਕਹਤੇ ਹੈ ਕਿ 99% ਜੋ ਲੋਕ ਹੈ ਵੋ ਗਲਤ ਫਾਈਲ ਕਰਤੇ ਹੈ, ਸਿਰਫ
90%
ਜੋ ਜਿਨ੍ਹਾਂ ਨੇ ਵਿਵਸਥਾ ਕਾ ਦੁਰਉਪਯੋਗ ਕੀਆ ਹੈਗਾ ਵੋ ਕੈਸੇ ਠੀਕ ਬੋਲੇਂਗੇ, ਉਸਸੇ ਹਮ ਕੈਸੇ ਉਮੀਦ ਕਰ ਸਕਤੇ ਹੈਂ।
ਨਹੀਂ ਇਹ ਵਿਵਸਥਾ ਹੈ ਲੋਕ
ਜੀ, ਮੈਂ ਹੱਸ ਰਿਹਾ ਬਹੁਤ ਜ਼ਿਆਦਾ।
ਅੱਛਾ ਜਗਰ ਜੀ, ਅੰਤਿਮ ਪ੍ਰਸ਼ਨ ਹੈ ਜੀ, ਅੰਤਿਮ ਪ੍ਰਸ਼ਨ ਹੈ ਜੀ, ਅੰਤਿਮ।
ਅੱਛਾ ਤੁਸੀਂ ਅੰਤਿਮ ਪ੍ਰਸ਼ਨ ਪੁੱਛ ਲਓ ਵਿਰਕ ਸਾਹਿਬ, ਤੁਸੀਂ ਆਪਣੀ ਗੱਲ ਫਿਰ ਐਕਸਪਲੇਨ ਕਰ ਦੇਣਾ। ਹਾਂਜੀ ਗੋ ਅਹੈਡ ਜੀ।
ਮੇਰਾ ਅੰਤਿਮ ਪ੍ਰਸ਼ਨ ਇਹ ਹੈ ਕਿ ਅਭੀ ਹਮ ਕਹਿ ਰਹੇ ਹੈ, ਮੇਰਾ ਸ਼ੁਰੂ ਸੇ ਮਾਨਨਾ ਇਹ ਹੈ ਕਿ ਜੋ ਬੈਂਕ ਆਫ ਕੈਨੇਡਾ ਹੈ, ਜਿਸ ਸਰਕਾਰ ਕੇ ਜੋ ਉਨਕੋ ਗਾਈਡਲਾਈਨਸ ਮਿਲਤੀ ਹੈ, ਜੋ ਉਨਕੋ ਦਿਸ਼ਾ ਨਿਰਦੇਸ਼ ਮਿਲਤੇ ਹੈ, ਉਸਕੇ ਅਨੁਸਾਰ ਕਾਰਯ ਕਰਤਾ ਹੈ, ਯੇ ਸਵਤੰਤਰ ਪ੍ਰਭਾਰ ਨਹੀਂ ਹੈ। ਮੇਰਾ ਆਪਣਾ ਮਾਨਨਾ ਇਹ ਹੈ, ਜਿੱਦੀ ਸਵਤੰਤਰ ਪ੍ਰਭਾਰ ਥਾ, ਤੋ ਜਿਸ ਸਮੇਂ ਰਾਸ਼ਟਰ ਕਾ ਧਨ ਕਾ ਦੁਰਉਪਯੋਗ ਹੋਤਾ ਹੈ, ਇਹ ਕਿਉਂ ਨਹੀਂ ਬੋਲਤੇ ਆਗੇ? ਅਗਰ ਇਹ ਸਵਤੰਤਰ ਹੈ ਤੋ ਆ ਕੇ ਬੋਲੇ ਨਾ, ਸਟੇਟਮੈਂਟ ਤੋਂ ਦੇ ਸਕਤੇ ਹੈ ਨਾ, ਪ੍ਰੈਸ ਕਾਨਫਰੰਸ ਕਰੇ, ਬਈ ਸਰਕਾਰ ਇਹ ਧਨ ਕਾ ਇਸਕਾ ਦੁਰਉਪਯੋਗ ਕਰ ਰਹੀ ਹੈ, ਇਸਕਾ ਅਰਥ ਵਿਵਸਥਾ ਕੇ ਉਪਰ ਯੇ ਗਲਤ ਪ੍ਰਭਾਵ ਪੜੇਗਾ, ਇਹ ਤੋ ਇਤਨਾ ਤੋ ਬੋਲ ਸਕਤੇ ਹੈ ਨਾ। ਕਭੀ ਕੋਈ ਆਪਣੇ ਸਟੇਟਮੈਂਟ ਸੁਣਾ, ਯੇ ਸਿਰਫ ਰਾਜਨੀਤੀ ਕੇ ਖੇਲ ਹੈ, ਰਾਜਨੀਤੀ ਕੇ ਹੱਥੋਂ ਕੇ ਜਿਸਕੋ ਕਹਤੇ ਮੋਹਰੇ ਹੈ। ਅਬ ਯੇ ਜੋ ਥੋੜਾ ਬਹੁਤ ਜੋ ਇੰਟਰਸਟ ਕਮ ਹੋਗਾ ਨਾ, ਯੇ ਜੈਸੇ ਇਲੈਕਸ਼ਨ ਕਾ ਮਾਹੌਲ ਆਏਗਾ, ਤਬ ਸਰਕਾਰ ਵਾਹ ਵਾਹੀ ਲੈਣੇ ਕੇ ਲਿਏ ਯੇ ਸਾਰੇ ਕਾਮ ਕਰੇਗੀ, ਔਰ ਯੇ ਕਰੇਂਗੇ, ਯੇ ਕਰੇਂਗੇ। ਬਹੁਤ ਦੁੱਖ ਕਾ ਵਿਸ਼ਾ ਹੈ ਜੀ, ਜਬ ਸੰਸਥਾਏ ਰਾਜਨੀਤਿਕ ਲੋਕੋ ਕੇ ਹਾਥੋਂ ਮੇ ਜੋ ਲੋਕ ਰਾਸ਼ਟਰ ਕਾ ਅਹਿਤ ਕਰਤੇ ਹੈ, ਉਨਕੇ ਸਾਥ ਜਾ ਕੇ ਖੜੀ ਹੋ ਜਾਏ, ਤੋ ਉਸ ਰਾਸ਼ਟਰ ਕਾ ਜੋ ਭਵਿਸ਼ ਹੈ ਨਾ, ਉਹ ਅੰਧਕਾਰਮੈ ਹੋ ਜਾਤਾ ਹੈ ਜੀ। ਬਾਕੀ ਟਿੱਪਣੀ ਸੁਣਨਾ ਚਾਹੁੰਦਾ।
ਦੇਖੋ ਬੈਂਕ ਆਫ ਕੈਨੇਡਾ, ਮੈਂ ਤੁਸੀਂ ਆਪਣਾ ਵਿਊ ਪੁਆਇੰਟ ਦੇ ਦਿੱਤਾ, ਮੇਰੇ ਆਪਣੇ ਨਜ਼ਰੀਏ ਮੁਤਾਬਿਕ ਦੇ ਵਰਕ ਐਟ ਐਨ ਆਰਮਸ ਲੈਂਥ ਫਰੋਮ ਦਾ ਗਵਰਨਮੈਂਟ। ਔਰ ਦੂਸਰੀ ਚੀਜ਼ ਮੈਂ ਇਹ ਵੀ ਕਹਾਂਗਾ ਕਿ ਹਾਂ, ਹੋ ਸਕਦਾ ਮੈਂ ਉਹਨਾਂ ਦੀਆਂ ਕੁਝ ਪਾਲਿਸੀਜ਼ ਨਾਲ ਐਗਰੀ ਕਰਾਂ, ਕੁਝ ਨਾ ਐਗਰੀ ਕਰਾਂ, ਬਟ ਨੋ ਡਾਊਟ ਇਟਸ ਅ ਕਰਾਊਨ ਕਾਰਪੋਰੇਸ਼ਨ, ਸਰਕਾਰ ਦੇ ਬਿਹਾਫ ਤੇ ਜਾਂ ਕਹਿ ਲਓ ਜਾਂ ਮਿਨਿਸਟਰੀ ਆਫ ਫਾਈਨੈਂਸ ਦੇ ਬਿਹਾਫ ਦੇ ਉੱਤੇ ਕੰਮ ਕਰਦੇ ਨੇ, ਲੇਕਿਨ ਦੇ ਡੈਫੀਨੇਟਲੀ ਵਰਕ ਐਟ ਐਨ ਆਰਮਸ ਲੈਂਥ, ਉਹ ਆਪਣੀਆਂ ਪਾਲਿਸੀਜ਼ ਬਣਾਉਂਦੇ ਆ। ਗਵਰਨਮੈਂਟ ਉਹਨਾਂ ਨੂੰ ਕੋਈ ਇੰਸਟਰਕਸ਼ਨ ਨਹੀਂ ਦੇ ਸਕਦੀ ਵੀ ਟੂਡੋ ਸਾਹਿਬ ਫੋਨ ਕਰਨ ਜਾਂ ਕੋਈ ਵੀ ਪ੍ਰਧਾਨ ਮੰਤਰੀ ਚੱਕ ਕੇ ਫੋਨ ਕਰਦੇ ਨੇ ਤੁਸੀਂ ਇੰਟਰਸਟ ਰੇਟ ਵਧਾ ਦਿਓ ਘਟਾ ਦਿਓ, ਐਸਾ ਨਹੀਂ ਹੁੰਦਾ। ਆਈ ਡੋਂਟ ਥਿੰਕ ਸੋ ਇੱਦਾਂ ਹੀ ਵਰਕ ਕਰਦਾ। ਬਾਕੀ ਅਸੀਂ ਐਗਰੀ ਕਰ ਸਕਦੇ ਹਾਂ, ਮੈਂ ਇੱਕ ਪਾਲਿਸੀ ਦੇ ਉੱਤੇ ਬੜੀ ਦੇਰ ਤੋਂ ਸਵਾਲ ਉਠਾ ਰਿਹਾ ਔਰ ਬਹੁਤ ਘੱਟ ਲੋਕ ਉਸ ਤੇ ਗੱਲ ਕਰ ਰਹੇ, ਐਕਚੁਅਲੀ ਕੋਈ ਗੱਲ ਹੀ ਨਹੀਂ ਕਰ ਰਿਹਾ ਉਸ ਤੇ, ਬਹੁਤ ਘੱਟ ਕੇ ਕੋਈ ਕਰ ਹੀ ਨਹੀਂ ਰਿਹਾ। ਬਟ ਮੈਂ ਵੀ ਐਗਰੀ ਨਹੀਂ ਕਰਦਾ ਕਿ 0.25 ਤੋਂ ਤੁਸੀਂ ਸਿੱਧਾ ਅਚਾਨਕ, ਕਿਉਂਕਿ ਤੁਸੀਂ 10-12 ਸਾਲ ਤੇ ਇੰਟਰਸਟ ਰੇਟ ਕਦੇ ਵਧਾਇਆ ਨਹੀਂ, 2% ਨਹੀਂ ਟੱਚ ਕੀਤਾ ਤੁਸੀਂ, ਤੁਸੀਂ ਕਦੇ 1%, 1.5%, ਮੈਕਸੀਮਮ 1.75% ਸੀ ਤੁਹਾਡਾ ਕੀ ਇੰਟਰਸਟ ਰੇਟ, ਓਵਰਨਾਈਟ ਲੈਂਡਿੰਗ ਰੇਟ, ਜਿਹੜਾ ਬੈਂਕ ਆਫ ਕੈਨੇਡਾ ਦਾ ਮੈਂ ਗੱਲ ਕਰ ਰਿਹਾ, ਨੋਟ ਦ ਮੋਰਗੇਜ। ਤੇ ਅਚਾਨਕ ਤੁਸੀਂ ਔਰ 0.25 ਤੋਂ, ਚਲੋ ਲੋਕ ਇਹ ਸੋਚਣਗੇ ਕਿ ਪਿਛਲੇ 10 ਸਾਲ ਦੀ ਹਿਸਟਰੀ ਦੇਖੋ ਇੰਨਾ ਹੀ ਹੋਏਗਾ, ਅਚਾਨਕ ਤੁਸੀਂ 0.25 ਤੋਂ ਬਹੁਤ ਤੇਜ਼ੀ ਨਾਲ 5% ਤੇ ਲੈ ਗਏ। ਇਨਫਲੇਸ਼ਨ ਨੂੰ ਟਾਰਗੇਟ ਕਰਨ ਦੀ ਗੱਲ ਬਿਲਕੁਲ ਬੈਂਕ ਆਫ ਕੈਨੇਡਾ ਆਪਣੀ ਜਗ੍ਹਾ ਸਹੀ ਹੋਏਗੀ ਕਿ 2-3% ਟਾਰਗੇਟ ਕਰਨਾ ਜ਼ਰੂਰੀ ਸੀਗਾ, ਬੜੇ ਸਾਰੇ ਇਕਨੋਮਿਸਟ ਵੀ ਕਹਿੰਦੇ ਆ ਕਿ 8% ਹੋ ਗਈ ਬਹੁਤ ਜ਼ਿਆਦਾ ਹੈ, ਬਿਲਕੁਲ ਠੀਕ ਹੈ ਸਾਰੀ ਚੀਜ਼, ਬਟ ਗ੍ਰੈਜੂਅਲ ਇਨਕਰੀਜ ਚਾਹੀਦਾ ਸੀਗਾ। ਔਰ ਅੱਜ ਵੀ ਮੈਂ ਇੱਥੇ ਜ਼ਿਕਰ ਕਰ ਦਵਾਂ, ਮੈਂ ਅੱਜ ਇਸ ਤੋਂ ਹੁਣ ਅੱਗੇ ਗੱਲ ਅੱਜ ਵਧਾਵਾਂਗਾ ਪਹਿਲੀ ਵਾਰੀ, ਹੁਣ ਬੈਂਕ ਆਫ ਕੈਨੇਡਾ ਨੇ ਅੱਜ ਤੇ ਨਹੀਂ ਘਟਾਇਆ ਆਪਣਾ ਇੰਟਰਸਟ ਰੇਟ 5% ਰੱਖਿਆ, ਲੇਕਿਨ ਹੁਣ ਕਿਹਾ ਜਾ ਰਿਹਾ ਜੀ ਘਟਾ ਦੇਣਗੇ। ਇਹ ਜਿਹੜੇ ਇੰਟਰਸਟ ਰੇਟ ਜਿਹੜੇ ਘਟਾਉਣ ਜਾ ਰਹੇ ਨੇ, ਇਹਦਾ ਕੋਈ ਇੰਨਾ ਫਾਇਦਾ ਹੋਣਾ ਵੀ ਨਹੀਂ ਹੈ, ਮੈਂ ਤੁਹਾਨੂੰ ਇਹ ਵੀ ਕਹਿ ਦਿੰਦਾ। ਰਿਲੀਫ ਕਿੰਨਾ ਕੁ ਹੋ ਜਾਏਗਾ, 0.25 ਤੁਸੀਂ ਘਟਾ ਲਓਗੇ ਜਾਂ 1.5 ਘਟਾ ਦੋਗੇ, ਕੋਈ 2% ਤਾਂ ਇਹਨਾਂ ਨੇ ਘਟਾਉਣ ਨਹੀਂ ਲੱਗੇ ਜੂਨ ਜਾਂ ਜੁਲਾਈ ਦੇ ਵਿੱਚ, ਠੀਕ ਹੈ। ਤੇ ਉਹ ਜਿੰਨੇ ਲੋਕਾਂ ਦੀ ਇਸ ਵੇਲੇ ਮੋਰਗੇਜ ਵਧ ਗਈ ਹੈ, ਤੁਹਾਨੂੰ ਕੀ ਲੱਗਦਾ ਕਿ ਜੇ ਕਿਸੇ ਦੀ ਮੋਰਗੇਜ ਵਧੀ ਹੈ ਤਾਂ ਫਿਰ ਉਹ ਕਿਰਾਇਆ ਨਹੀਂ ਵਧਾਏਗਾ? 2% ਵੇਕੈਂਸੀ ਰੇਟ ਹੈ ਰੈਜੀਡੈਂਸ਼ੀਅਲ ਦਾ, ਜਾ ਕੇ ਚੈੱਕ ਕਰੋ, ਅੱਜ ਲੋਕਾਂ ਨੂੰ ਬੇਸਮੈਂਟ ਨਹੀਂ ਕਰ ਕਿਰਾਏ ਤੇ ਮਿਲ ਰਹੀ ਬੇਸਮੈਂਟ। ਅੱਜ ਦੀ ਡੇਟ ਤੁਸੀਂ ਇੱਕ ਬੈਡਰੂਮ ਦੀ ਬੇਸਮੈਂਟ ਲੈਣੀ ਹੈ, ਜੋ ਕਿਸੇ ਟਾਈਮ ਤੁਹਾਨੂੰ ਇੱਥੇ ਇੱਕ ਬੈਡਰੂਮ ਦੀ ਬੇਸਮੈਂਟ $400 ਚ ਬੜੇ ਆਰਾਮ ਨਾਲ ਮਿਲ ਜਾਇਆ ਕਰਦੇ ਸੀ, 500 ਲੈ ਲਓ, 600, 700, 800, ਅੱਜ $1,000 ਦੇ ਵਿੱਚ ਇੱਕ ਬੈਡਰੂਮ ਦੀ ਬੇਸਮੈਂਟ ਨਹੀਂ ਮਿਲਦੀ, ਇੱਕ ਬੈਡਰੂਮ ਦੀ ਬੇਸਮੈਂਟ $1,000 ਚ। ਸੋ ਕਿੱਥੇ ਪਹੁੰਚ ਗਿਆ ਮਾਮਲਾ ਤੁਹਾਡੇ ਸਾਹਮਣੇ ਆ, 2 ਬੈਡਰੂਮ ਦੀ ਬੇਸਮੈਂਟ ਅੱਜ ਕੋਈ 1200, 1500, 1800 ਤੱਕ ਲੋਕ ਲੈ ਰਹੇ ਨੇ। ਸੋ ਅਪਾਰਟਮੈਂਟ ਤੁਸੀਂ ਲੈਣਾ ਹੈ 2,000, 2,500, $3,000 ਤੱਕ ਦੇ ਅਪਾਰਟਮੈਂਟ ਦੇ ਕਿਰਾਏ ਪਹੁੰਚ ਗਏ ਨੇ, ਔਰ ਕਿਉਂਕਿ ਮੋਰਗੇਜ ਹੀ ਇੰਨੀ ਜ਼ਿਆਦਾ ਤੁਸੀਂ ਕਰ ਦਿੱਤੀ ਹੈ। ਬੈਂਕ ਆਫ ਕੈਨੇਡਾ ਦਾ ਜਿਹੜਾ ਇੰਟਰਸਟ ਰੇਟ ਦਾ ਇਹਨਾਂ ਦਾ ਵਧਾਉਣ ਦਾ ਕੰਮ ਹੈ, ਇਨਫਲੇਸ਼ਨ ਕੰਟਰੋਲ ਦਾ, ਉਹ ਸਾਡੀ ਇਕਨੋਮੀ ਤੇ ਬੜਾ ਅਸਰ ਪੈ ਗਿਆ ਉਹਦਾ। ਠੀਕ ਹੈ, ਸਾਡੀ ਇਕਨੋਮੀ ਤੇ ਅਸਰ ਪੈ ਗਿਆ, ਅਨਇੰਪਲੋਇਮੈਂਟ ਤੁਹਾਡੇ ਸਾਹਮਣੇ ਹੈ, 6.1% ਚਲੀ ਗਈ ਹੈ, ਸਾਡੀ ਇਕਨੋਮੀ ਤੇ। ਔਰ ਜਿਹੜੇ ਲੋਕ ਹੁਣ ਇਹ ਨੰਬਰ ਆ ਜਾਂਦੇ ਜੀ ਸਾਡੀ ਇੰਪਲੋਇਮੈਂਟ ਠੀਕ ਹੈ, ਸਾਡੀ ਇਕਨੋਮੀ ਠੀਕ ਹੈ, ਤੁਹਾਡੀ ਕੀ ਇੰਪਲੋਇਮੈਂਟ? ਦੇਖੋ ਜਦੋਂ ਲੋਕਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ, ਬਿਜ਼ਨਸਿਸ ਕੋਲ ਕੰਮ ਨਹੀਂ ਹੈ, ਬਿਜ਼ਨਸਿਸ ਕੋਲ ਕੰਮ ਨਹੀਂ ਹੈ, ਅਸੀਂ ਤਾਂ ਮੀਡੀਆ ਚ ਅਸੀਂ ਤਾਂ ਰੋਜ਼ ਜਾ ਕੇ ਦੇਖਦੇ ਹਾਂ। ਇਟਸ ਮਤਲਬ ਕਿ ਮੈਂ ਹੁਣ ਇਹ ਕਹਿਣਾ ਨਹੀਂ ਚਾਹੁੰਦਾ, ਮਤਲਬ ਇਹ ਹੈ ਕਿ ਇਸ ਵੇਲੇ ਬਿਜ਼ਨਸਮੈਨ ਜਿਹੜਾ ਉਹ ਕਹਿੰਦਾ ਜੀ ਐਡ ਕਿੱਦਾਂ ਦਈਏ ਤੁਹਾਨੂੰ, ਐਡ ਦੇਣੇ ਨਹੀਂ ਚਾਹ ਰਹੇ ਉਹ ਕਹਿੰਦੇ ਕੰਮ ਹੀ ਨਹੀਂ ਹੈ, ਲੋਕ ਪੈਸਾ ਨਹੀਂ ਖਰਚ ਰਹੇ, ਕਿਉਂਕਿ ਸਾਰਾ ਪੈਸਾ ਸਕੂਈਜ਼ ਹੋ ਰਿਹਾ ਉਹਨਾਂ ਦਾ ਸ਼ੈਲਟਰ ਕੋਸਟ ਦੇ ਵਿੱਚ, ਸਾਰਾ ਪੈਸਾ ਆਮ ਲੋਕਾਂ ਦਾ ਸਕੂਈਜ਼ ਹੋ ਰਿਹਾ ਸ਼ੈਲਟਰ ਕੋਸਟ ਦੇ ਵਿੱਚ, ਕਿਉਂਕਿ ਰੈਂਟ ਤੇ ਸਭ ਨੇ ਦੇਣਾ ਹੀ ਹੈ ਔਰ ਮੋਰਗੇਜ ਵੀ ਦੇਣੀ ਹੈ। ਜਦੋਂ ਪੈਸਾ ਸਾਰਾ ਉਧਰ ਸਕੂਈਜ਼ ਹੋ ਰਿਹਾ, ਕੋਈ ਫਰਨੀਚਰ ਘੱਟ ਲੋਕ ਬਾਏ ਕਰਨਗੇ, ਲੋਕ ਬਾਹਰ ਖਰਚਾ ਘੱਟ ਕਰਨਗੇ, ਤੇ ਉਹਦਾ ਅਸਰ ਡਾਇਰੈਕਟਲੀ ਬਿਜ਼ਨਸ ਤੇ ਹੋਇਆ। ਤੁਸੀਂ ਟਰੱਕਿੰਗ ਇੰਡਸਟਰੀ ਦੇਖ ਲਓ, ਟਰੱਕਿੰਗ ਇੰਡਸਟਰੀ ਦੇ ਵਿੱਚ ਮੈਂ ਕਹਿੰਦਾ ਬੁਰੀ ਹਾਲਤ ਹੋਈ ਪਈ ਇਸ ਵੇਲੇ ਟਰੱਕਿੰਗ ਇੰਡਸਟਰੀ ਦੀ। ਟਰੱਕਿੰਗ ਇੰਡਸਟਰੀ ਦੇ ਵਿੱਚ ਜੋ ਕਿਸੇ ਟਾਈਮ ਇੰਨੇ ਪੈਸੇ ਮਿਲ ਰਹੇ ਸੀਗੇ, ਅੱਜ ਨਹੀਂ ਮਿਲ ਰਹੇ ਪੈਸੇ, ਨਾ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਪਨੀਜ਼ ਖੁਸ਼ ਨੇ, ਨਾ ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਟਰੱਕ ਡਰਾਈਵਰ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕਈ ਵਾਰ, ਹਰੇਕ ਨੂੰ ਤਾਂ ਨਹੀਂ ਪਰ ਬਹੁਤ ਸਾਰੇ ਲੋਕਾਂ ਨੂੰ ਚੈਲੇਂਜ ਆ ਰਹੇ। ਸੋ ਟਰੱਕਿੰਗ ਇੰਡਸਟਰੀ ਚੈਲੇਂਜ ਹੈ, ਤੁਸੀਂ ਅੱਜ ਰੈਸਟੋਰੈਂਟ ਇੰਡਸਟਰੀ ਨੂੰ ਜਾ ਕੇ ਪੁੱਛੋ, ਰੈਸਟੋਰੈਂਟ ਇੰਡਸਟਰੀ ਸਾਹਮਣੇ ਆਪਣੇ ਚੈਲੇਂਜਸ ਨੇ, ਫਰਨੀਚਰ, ਕਲੋਥਿੰਗ, ਯੂ ਨੇਮ ਐਨੀ ਇੰਡਸਟਰੀ, ਸਾਰਿਆਂ ਦੇ ਸਾਹਮਣੇ ਚੈਲੇਂਜ ਆ। ਜਦੋਂ ਅੱਛਾ ਰੀਅਲ ਜਿਹੜੀ ਮੇਨ ਇੱਕ ਸਟੇ ਹੋਰ ਹੁੰਦਾ ਸੀ ਜਿਹੜੀ ਲੋਕਾਂ ਦਾ ਬਿਜ਼ਨਸ ਚੱਲਦਾ ਸੀ ਆਪਣਾ, ਉਹ ਸੀਗਾ ਜੀ ਰੀਅਲ ਸਟੇਟ, ਮੋਰਗੇਜ ਤੇ ਉਹਨਾਂ ਦੇ ਨਾਲ ਹੀ ਰਿਲੇਟਡ ਬਿਜ਼ਨਸ ਸੀਗੇ। ਸੋ ਅੱਜ ਰੀਅਲ ਸਟੇਟ ਮੋਰਗੇਜ ਦੀ ਹਾਲਤ ਤੋਂ ਅਸੀਂ ਦੇਖ ਹੀ ਲਈ ਹੈ। ਸੋ ਇੱਕ ਤਰ੍ਹਾਂ ਦੇ ਨਾਲ ਅਸੀਂ ਆਪਣੀ ਇਕਨੋਮੀ ਦੀ ਕਮਰ, ਆਪਣੀ ਇਕਨੋਮੀ ਦੀ ਅਸੀਂ ਕਮਰ ਤੋੜ ਕੇ ਰੱਖ ਦਿੱਤੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ,
ਹਾਂਜੀ ਹਮ ਸਵੈਮ ਦੋਸ਼ੀ ਹੈ ਜੀ, ਨੰਨਾ ਹਮਨੇ ਲਿਆ।
ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਸੋ ਮਚ ਜੀ।
ਦੋ ਪ੍ਰੋਗਰਾਮ ਆ ਟੀਵੀ ਤੇ ਕਰਨਾ ਚਾਹਾਂਗੇ, ਇੱਕ ਤੋਂ ਪੈਟ੍ਰਿਕ ਬਰਾਊਨ ਕਾ ਔਰ ਇੱਕ ਜੋ ਇਲੀਗਲ ਜੋ ਇਮੀਗ੍ਰੈਂਟ ਜੋ ਗੈਰ ਕਾਨੂੰਨੀ ਤੌਰ ਤੇ ਲੋਕ ਆਏ ਨੇ, ਇਹ ਦੋ ਵਿਸ਼ੇ ਆਪ ਟੀਵੀ ਕੇ ਉੱਪਰ ਸ਼ੋਅ ਕਰਨਾ ਚਾਹਾਂਗੇ ਇਨਕਾ ਦੋਨੋਂ ਕਾ?
ਬਿਲਕੁਲ ਟੀਵੀ ਤੇ ਕਰ ਲਾਂਗੇ ਜੀ, ਬਿਲਕੁਲ ਟੀਵੀ ਤੇ ਕਰ ਲਾਂਗੇ। ਠੀਕ ਹੈ
ਠੀਕ ਹੈ, ਮੈਂ ਵੀ ਵੈਸੇ ਆਪਕੋ ਪਤਾ ਹੀ ਹੈ ਮੈਂ ਅੱਜ ਕੱਲ ਕਾਫੀ ਵਿਅਸਤ ਚੱਲ ਰਹਾ ਹੂੰ, ਕਾਰਨ ਵੀ ਆਪ ਜਾਣਤੇ ਹੈ, ਲੇਕਿਨ ਮੈਂ ਇਨ ਦੋਨੋਂ ਸ਼ੋਅ ਕੇ ਅੰਦਰ ਮੈਂ ਸਮਾਂ ਨਿਕਾਲ ਕੇ ਪੂਰ ਪੁੱਛੂਗਾ ਜੀ।
ਠੀਕ ਹੈ ਜੀ, ਤੁਸੀਂ ਜ਼ਰੂਰ ਜ਼ਰੂਰ ਪਹੁੰਚਣਾ। ਠੀਕ ਹੈ ਜੀ,
ਧੰਨਵਾਦ,
ਥੈਂਕ ਯੂ ਜੀ। ਹਾਂਜੀ ਦਿਲਾਵਰ ਸਾਹਿਬ ਤੁਹਾਡੀ ਕਾਲ ਆਉਂਦੀ ਹੈ, ਲੇਕਿਨ ਦਿਲਾਵਰ ਸਾਹਿਬ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪਾਂਸਰ ਵੇਟ ਕਰ ਰਹੇ ਨੇ, ਉਸ ਤੋਂ ਬਾਅਦ ਫਿਰ ਦਿਲਾਵਰ ਸਾਹਿਬ ਤੁਹਾਨੂੰ ਆਉਂਦੇ ਕਰਾਂਗੇ। ਠੀਕ ਹੈ ਜੀ, ਹਾਂਜੀ ਦਿਲਾਵਰ ਸਾਹਿਬ ਤੁਹਾਨੂੰ ਆਉਂਦੇ ਕਰਾਂਗੇ, ਲੇਕਿਨ ਪਹਿਲਾਂ ਰਮਨਜੀਤ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਵੈਰੀ ਮਚ ਜਗਦੀਪ ਜੀ ਟੂ ਟੇਕ ਮੀ ਔਨ ਏਅਰ।
ਹਾਂਜੀ ਹਾਂਜੀ ਰਮਨਜੀਤ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੀ ਹਾਲ ਹੈ? ਠੀਕ ਹੈ ਸਰ,
ਥੈਂਕ ਯੂ ਸਰ, ਥੈਂਕ ਯੂ।
ਹਾਂਜੀ ਦਿਲਾਵਰ ਸਾਹਿਬ ਤੁਸੀਂ ਫੋਨ ਨੋਟ ਕਰ ਲਓ, ਤੁਹਾਡੀ ਕਾਲ ਬਿਲਕੁਲ ਲੈ ਰਿਹਾ ਹੁੰਦੀ ਹੈ, ਮੈਂ ਜਿਹੜਾ ਰਮਨਜੀਤ ਸਿੱਧੂ ਸਾਹਿਬ ਸਾਡੇ ਸਪਾਂਸਰ ਨੇ ਉਹਨਾਂ ਨਾਲ ਗੱਲ ਕਰ ਲਵਾਂ, ਫਿਰ ਦਿਲਾਵਰ ਸਾਹਿਬ ਤੁਹਾਡੀ ਕਾਲ ਲਵਾਂਗੇ, ਤੁਸੀਂ ਫੋਨ ਮਿਊਟ ਕਰ ਲਓ ਦਿਲਾਵਰ ਸਾਹਿਬ। ਹਾਂਜੀ ਰਮਨਜੀਤ ਸਿੱਧੂ ਸਾਹਿਬ ਪਹਿਲਾਂ ਫੋਨ ਨੰਬਰ ਦੱਸੋ ਔਰ ਫਿਰ ਸਰਵਿਸ ਬਾਰੇ ਜਾਣਕਾਰੀ ਦਿਓ ਸਰ।
ਜਗਵੀਰ ਜੀ ਮੇਰਾ ਫੋਨ ਨੰਬਰ 6477748507, ਪੰਜਾਬੀ ਦੇ ਵਿੱਚ 6477748587 07। ਯੁੱਧਵੀਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਮੈਂ ਜਨਰਲ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੰਦਾ ਸਰ, ਮੇਰੀ ਸਪੈਸ਼ਲਾਈਜੇਸ਼ਨ ਜਿਹੜੀ ਹੈ ਜੀ ਉਹ ਟਰੱਕਿੰਗ ਇੰਸ਼ੋਰੈਂਸ ਹੈ ਔਰ ਮੈਂ ਕੈਨੇਡਾ ਦੇ 5 ਪ੍ਰੋਵਿੰਸਿਸ ਦੇ ਵਿੱਚ ਸਰ ਆਪਣੀ ਸਰਵਿਸਿਜ਼ ਦਿੰਦਾ। ਸੋ ਟੂ ਸੇ ਇਟਸ ਅਲਬਰਟਾ, ਓਨਟੈਰੀਓ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ ਐਂਡ ਪ੍ਰਿੰਸ ਐਡਵਰਡ ਆਈਲੈਂਡ। ਇਨ੍ਹਾਂ 5 ਪ੍ਰੋਵਿੰਸਿਸ ਵਿੱਚ ਕਿਸੇ ਵੀ ਕਿਸਮ ਦੀ ਟਰੱਕਿੰਗ ਇੰਡਸਟਰੀ ਵਿੱਚ ਕੋਈ ਇਸ਼ੂ ਹੋਣ ਇੰਸ਼ੋਰੈਂਸ ਰਿਲੇਟਡ, ਉਹਦੇ ਲਈ ਮੈਨੂੰ ਸੁਣਨੇ ਵਾਲੇ ਕਾਲ ਕਰ ਸਕਦੇ ਆ ਜੀ ਮੇਰੇ ਫੋਨ ਤੇ 6477748507 ਤੇ। ਇਸ ਫੋਨ ਤੇ ਮੈਨੂੰ ਟੈਕਸਟ ਕਰ ਸਕਦੇ ਆ, ਵਟਸਐਪ ਕਰ ਸਕਦੇ ਆ ਜਾਂ ਮੈਨੂੰ ਕਾਲ ਕਰ ਸਕਦੇ ਆ ਜੀ। ਯੁਧਵੀਰ ਜੀ
ਠੀਕ ਹੈ ਸਰ, ਔਰ ਨਾਲ ਹੀ ਕੋਈ ਹੋਰ ਜਾਣਕਾਰੀ ਆਪਣੀ ਸਰਵਿਸ ਬਾਰੇ ਡਿਟੇਲ ਵੀ ਦਿਓ ਔਰ ਫੋਨ ਨੰਬਰ ਦੁਬਾਰਾ ਤੋਂ ਦੇਣਾ, ਪਲੀਜ਼ ਗੋ ਅਹੈਡ ਸਰ।
ਸਰ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਪ੍ਰੋਗਰਾਮਸ ਹੈਗੇ ਜੀ ਹੋਮ ਐਂਡ ਆਟੋ ਦੇ, ਹੋਮ ਆਟੋ, ਹੋਟਲ, ਮੋਟਲ, ਵੇਅਰ ਹਾਊਸ, ਅੱਜ ਕੱਲ ਬੜਾ ਇੱਕ ਬਿਜ਼ਨਸ ਚੱਲ ਰਿਹਾ ਜੀ ਉਹ ਲੋਡ ਬ੍ਰੋਕਰ ਦੇ ਲਈ, ਬਹੁਤ ਜ਼ਿਆਦਾ ਲੋਕਾਂ ਨੂੰ ਰਿਕੁਆਇਰਮੈਂਟ ਹੈ ਜੀ ਬਈ ਉਹ ਲੋਡ ਬ੍ਰੋਕਰ ਬਣਨਾ ਚਾਹੁੰਦੇ ਆ, ਉਸ ਦੇ ਲਈ ਵੀ ਮੈਨੂੰ ਸੁਣਨੇ ਵਾਲੇ ਕਾਲ ਕਰ ਸਕਦੇ ਆ। ਹੋਮ ਆਟ ਆਟੋ ਵਿੱਚ ਕੁਝ ਸਾਡੇ ਕੋਲ ਸਪੈਸ਼ਲ ਸਰਟੀਫਾਈਡ ਪ੍ਰੋਫੈਸ਼ਨ ਦੇ ਲਈ ਕੁਝ ਪ੍ਰੋਵੀਜ਼ਨ ਹੈਗੇ ਸਰ, ਉਹਦੇ ਵਿੱਚ ਆਪਾਂ ਥੋੜੇ ਜਿਹੇ ਲੋਕਾਂ ਦੇ ਪੈਸੇ ਬਚਾ ਸਕਦੇ ਆ ਔਰ ਕੋਈ ਸੁਣਨੇ ਵਾਲਾ ਜਿਨ੍ਹਾਂ ਦੀ ਏਜ 50 ਈਅਰਸ ਤੋਂ ਅਬਵ ਹੈਗੀ ਉਹ ਹੋ ਸਕਦੇ ਆ ਕੋਈ ਵੀ ਬਿਜ਼ਨਸ ਓਨਰ ਚਾਹੇ ਉਹ ਬਿਜ਼ਨਸ ਛੋਟਾ ਆ ਚਾਹੇ ਉਹ ਬੜਾ ਆ ਉਹਦੇ ਵਿਚ ਵੀ ਅਸੀਂ ਉਹਨਾਂ ਨੂੰ ਸੇਮ ਪ੍ਰੋਗਰਾਮ ਚ ਪਾ ਕੇ ਉਹਨਾਂ ਦੇ ਕੁਛ ਹੋਮ ਐਂਡ ਆਟੋ ਤੋਂ ਪੈਸੇ ਬਚਾ ਸਕਦੇ ਆ ਇਸ ਸਭ ਦੀ ਹੋਰ ਜਾਣਕਾਰੀ ਲਈ ਯੁਧਵੀਰ ਜੀ ਮੈਨੂੰ ਸੁਣਨ ਵਾਲੇ ਕਾਲ ਕਰ ਸਕਦੇ ਆ 6477748507 ਤੇ ਇਸ ਫੋਨ ਦੇ ਉੱਤੇ ਮੈਨੂੰ ਕਾਲ ਕਰ ਸਕਦੇ ਆ ਵਟਸਐਪ ਕਰ ਸਕਦੇ ਆ ਜਾਂ ਮੈਨੂੰ ਟੈਕਸਟ ਕਰ ਸਕਦੇ ਆ ਜੀ ਯੁਧਵੀਰ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਰ
ਥੈਂਕ ਯੂ ਸੋ ਮਚ ਜੀ ਔਰ ਥੈਂਕ ਯੂ ਸੋ ਮਚ ਆਲ ਦੀ ਬੈਸਟ
ਥੈਂਕ ਯੂ
ਯੁਧਵੀਰ ਜੀ ਛੋਟਾ ਜਿਹਾ ਕਮੈਂਟ ਕਰ ਦੇ
ਹਾਂਜੀ ਹਾਂਜੀ ਗੋ ਅਹੈਡ ਜੀ ਗੋ ਅਹੈਡ
ਯੁਧਵੀਰ ਜੀ ਦੇਖੋ ਕੈਨੇਡਾ ਇੱਕ ਉਹ ਕੰਟਰੀ ਹੈ ਜਿਹਦੇ ਜਿਹੜਾ ਕਿ ਮਨੁੱਖੀ ਜੀਵਨ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਬਹੁਤ ਜ਼ਿਆਦਾ ਕਦਰ ਕਰਦਾ ਹੈ ਮਰ ਜਾਂਦਾ ਜਿੱਥੇ ਮਨੁੱਖੀ ਜੀਵਨ ਦਾ ਸਬੰਧ ਹੁੰਦਾ ਹੈ ਇਸੇ ਕਰਕੇ ਇੱਥੇ ਪੜ੍ਹੇ ਲਿਖੇ ਸਾਰੇ ਲੀਗਲ ਤੌਰ ਤੇ ਵੀ ਪ੍ਰੋਫੈਸ਼ਨਲ ਵੀ ਸਾਰੇ ਇੱਥੇ ਆਉਣਾ ਪਸੰਦ ਕਰਦੇ ਨੇ ਇੱਥੇ ਰਹਿਣਾ ਪਸੰਦ ਕਰਦੇ ਨੇ ਤੇ ਇਲੀਗਲ ਤਰੀਕੇ ਨਾਲ ਵੀ ਜਿਹੜੇ ਆ ਸਕਦੇ ਨੇ ਉਹ ਆਉਂਦੇ ਨੇ ਇਹਦੇ ਚ ਕੋਈ ਸ਼ੱਕ ਨਹੀਂ ਪਰ ਜਦੋਂ ਇੱਥੇ ਆਉਂਦੇ ਨੇ ਉਹ ਸਾਰੇ ਹੀ ਇੱਥੋਂ ਦੇ ਜਿਹੜੇ ਆਲਰੇਡੀ ਸੈਟਲ ਹੋਏ ਲੋਕ ਹੁੰਦੇ ਨੇ ਉਹਨਾਂ ਦੇ ਜਿਹੜਾ ਟੈਕਸ ਪੇਅਰ ਦੀ ਮਨੀ ਹੈਗੀ ਹੈ ਉਹਦਾ ਆਨੰਦ ਲੈਣਾ ਸ਼ੁਰੂ ਕਰ ਦਿੰਦੇ ਨੇ ਭਾਵੇਂ ਉਹਨਾਂ ਨੇ ਆ ਕੇ ਅਜੇ ਕੋਈ ਕੰਟਰੀਬਿਊਟ ਕੀਤਾ ਜਾਂ ਨਹੀਂ ਕੀਤਾ ਉਹ ਬਾਅਦ ਦੀਆਂ ਗੱਲਾਂ ਲੇਕਿਨ ਆਉਂਦਿਆਂ ਨੂੰ ਉਹ ਸਾਰੇ ਆਨੰਦ ਮਿਲਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਅੱਜ ਫੇਰ ਅਸੀਂ ਉਹਨਾਂ ਗੱਲਾਂ ਨੂੰ ਵੀ ਕ੍ਰਿਟੀਸਾਈਜ਼ ਕਰਦੇ ਹਾਂ ਚੰਗੀ ਗੱਲ ਨਹੀਂ ਤੇ ਸਾਨੂੰ ਇਹਨਾਂ ਗੱਲਾਂ ਤੋਂ ਗ੍ਰੇਡ ਕਰਨਾ ਚਾਹੀਦਾ ਤੇ ਦੂਜਾ ਯੁਧਵੀਰ ਜੀ ਪੌਣੇ ਦੋ ਘੰਟੇ ਤੋਂ ਡੇਢ ਘੰਟੇ ਤੋਂ ਕਿੱਡਾ ਸੋਹਣਾ ਵਾਤਾਵਰਨ ਬਣਿਆ ਸੀ ਅੱਜ ਦੇ ਧਾਰਮਿਕ ਦਿਨ ਦੇ ਉੱਤੇ ਤੇ ਇੰਨਾ ਵਧੀਆ ਜੀ ਲੱਗਾ ਹੋਇਆ ਸੀ ਤੇ ਸਾਰੇ ਨੂੰ ਇੱਕਦਮ ਹੀ ਮੇਰੇ ਭਰਾ ਨੇ ਖੱਬੇ ਸਜਿਆ ਕਰ ਦਿੱਤਾ ਕਿ ਹੁਣ ਦੱਸੋ ਅਸੀਂ ਸਾਰੀ ਸਿੱਖਿਆ ਦੇਣ ਦੀ ਗੱਲ ਕਰਦੇ ਪਏ ਚੰਗਾ ਜੀਵਨ ਬਤੀਣ ਬਿਤਾਉਣ ਦੀ ਗੱਲ ਕਰਦੇ ਪਏ ਆ ਚੰਗੇ ਵਾਤਾਵਰਨ ਦੀ ਗੱਲ ਕਰਦੇ ਪਏ ਆ ਤੇ ਹੁਣ ਉਸ ਸਾਰੀਆਂ ਗੱਲਾਂ ਦਾ ਪੌਣਾ ਦੋ ਘੰਟੇ ਤੁਹਾਡਾ ਸਾਰਾ ਜੀ ਦਾ ਮੇਰਾ ਜਾਂ ਹੋਰ ਕਿਸੇ ਦਾ ਵੀ ਕੋਈ ਅਸਰ ਹੋਇਆ ਕਿਸੇ ਤੇ ਕਿੱਡੇ ਸੁਲਝਿਆ ਹੋਏ ਇਨਸਾਨਾਂ ਉੱਤੇ ਵੀ ਅਸਰ ਨਹੀਂ ਹੋਇਆ ਹੈਗਾ ਤਾਂ ਕੀ ਕਰੋਗੇ ਯੁਧਵੀਰ ਜੀ ਇੱਥੇ ਸਮਾਜ ਨੂੰ ਸਿੱਧਾ ਕਰ ਲਓਗੇ ਜਦੋਂ ਕਿ ਇੱਥੇ ਪੜ੍ਹੇ ਲਿਖੇ ਸੂਝਵਾਨ ਇਨਸਾਨਾਂ ਦੇ ਦਿਮਾਗ ਤੇ ਉਹ ਡੇਢ ਪੌਣੇ ਦੋ ਘੰਟੇ ਦੀ ਗੱਲਬਾਤ ਦਾ ਕੋਈ ਅਸਰ ਨਹੀਂ ਹੋਇਆ ਇੱਥੇ ਅਸੀਂ ਆਪਾਂ ਸਮਾਜ ਨੂੰ ਸੁਧਾਰਨ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਪੜ੍ਹੇ ਲਿਖੇ ਨੂੰ ਵੀ ਨਹੀਂ ਸਿੱਧੇ ਰਾਹ ਪਾ ਸਕਦੇ ਉਹ ਵੀ ਸਾਡੀ ਗੱਲ ਸੁਣਦੇ ਜਿਹੜੇ ਅਨਐਜੂਕੇਟਡ ਨੇ ਜਿਨ੍ਹਾਂ ਨੂੰ ਬਹੁਤ ਹੀ ਸੂਝ ਬੂਝ ਨੀ ਉਹ ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਸੁਧਾਰਾਂਗੇ ਮੈਨੂੰ ਬੜਾ ਦੁੱਖ ਹੋਇਆ ਯੁਧਵੀਰ ਜੀ ਜਦੋਂ ਮੇਰੇ ਭਰਾ ਨੇ ਆ ਕੇ ਆਉਂਦਿਆਂ ਸਿੱਧਾ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਤੇ ਕੋਈ ਵੀ ਅੱਜ ਦੇ ਦਿਨ ਦੇ ਉੱਤੇ ਚੰਗੇ ਲਫ਼ਜ਼ ਜਿਹੜੇ ਕਿ ਮਨੁੱਖੀ ਜੀਵਨ ਨੂੰ ਚੰਗਾ ਬਣਾ ਸਕਣ ਉਹਦੇ ਵਾਸਤੇ ਕੋਈ ਗੱਲ ਨਹੀਂ ਕੀਤੀ ਕੋਈ ਆਪਣੀ ਕੰਟਰੀਬਿਊਸ਼ਨ ਨਹੀਂ ਕੀਤੀ ਕੋਈ ਉਹਦੇ ਚ ਹਿੱਸਾ ਨਹੀਂ ਪਾਇਆ ਮੈਨੂੰ ਦੁੱਖ ਹੈ ਇਸ ਗੱਲ ਦਾ ਯੁਧਵੀਰ ਜੀ ਥੈਂਕ ਯੂ ਤੁਹਾਡਾ ਤੁਸੀਂ ਮੈਨੂੰ ਟਾਈਮ ਦਿੱਤਾ ਬੋਲ
ਪਰ ਸਰ ਪਹਿਲੀ ਚੀਜ਼ ਤੇ ਇਹ ਹੈਗੀ ਆ ਕਿ ਮੀਡੀਆ ਦਾ ਕੰਮ ਜਿਹੜਾ ਹੈ ਉਹ ਪਹਿਲਾ ਕੰਮ ਜਿਹੜਾ ਹੈ ਉਹ ਨਿਊਜ਼ ਦੇਣਾ ਹੈ ਉਸ ਤੋਂ ਬਾਅਦ ਨਿਊਜ਼ ਦੇ ਉੱਤੇ ਆਪਣੇ ਐਨਾਲਿਸਿਸ ਦੇਣਾ ਹੈ ਔਰ ਯੈਸ ਉਹਦੇ ਵਿੱਚ ਸਮਾਜ ਜੇ ਕੋਈ ਸੇਧ ਲੈਂਦਾ ਹੈ ਜਾਂ ਸਮਾਜ ਕੋਈ ਸੁਧਾਰ ਹੁੰਦਾ ਹੈ ਤੇ ਉਹ ਉਹਦੇ ਮੈਂ ਕਹਿ ਸਕਦਾ ਕਿ ਯੈਸ ਉਹਦੇ ਬੈਨੀਫਿਟ ਜ਼ਰੂਰ ਹੋ ਸਕਦੇ ਨੇ ਪਰ ਮੀਡੀਆ ਦਾ ਜਿਹੜਾ ਮੇਨ ਓਬਜੈਕਟਿਵ ਹੈ ਉਹ ਸਾਡਾ ਵੀ ਮੈਂ ਜ਼ਰੂਰ ਕਹਿ ਦਵਾਂ ਕਿ ਅਸੀਂ ਸਮਾਜ ਸੁਧਾਰਨ ਦਾ ਜਾਂ ਐਕਟੀਵਿਜ਼ਮ ਦਾ ਰੋਲ ਜਿਹੜਾ ਕਈ ਵਾਰ ਅਸੀਂ ਆਪਣੇ ਆਪ ਨੂੰ ਜ਼ਰੂਰ ਸੋਚ ਲੈਂਦੇ ਹਾਂ ਕਿ ਅਸੀਂ ਐਕਟੀਵਿਸਟ ਹਾਂ ਸਮਾਜ ਸੁਧਾਰ ਦਿਆਂਗੇ ਬਦਲ ਦਿਆਂਗੇ ਨਹੀਂ ਸਾਡਾ ਕੰਮ ਜਿਹੜਾ ਹੈ ਉਹ ਬੜਾ ਸਿੰਪਲ ਜਿਹਾ ਹੈ ਉਹ ਇਹ ਹੈ ਕਿ ਯੈਸ ਅਸੀਂ ਨਿਊਜ਼ ਦੇਣੀ ਹੈ ਐਨਾਲਿਸਿਸ ਦੇਣਾ ਔਰ ਕੁਝ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਸ਼ੇਅਰ ਕਰਨੀਆਂ ਨੇ ਬਾਕੀ ਔਰ ਇਹ ਡਿਸੀਜਨ ਵੀ ਨਹੀਂ ਅਸੀਂ ਕਰਨਾ ਇਹ ਡਿਸੀਜਨ ਵੀ ਨਹੀਂ ਅਸੀਂ ਬਿਲਕੁਲ ਕਰਨਾ ਕਿ ਅਸੀਂ ਸਮਾਜ ਦੇ ਵਿੱਚ ਕੋਈ ਸੇਧ ਦੇ ਰਹੇ ਹਾਂ ਸੁਧਾਰ ਰਹੇ ਹਾਂ ਨਹੀਂ ਸੁਧਾਰ ਰਹੇ ਆਪਣਾ ਸਿਰਫ ਅਸੀਂ ਕੰਮ ਕਰਨਾ ਹੈ ਨੰਬਰ 1 ਨੰਬਰ 2 ਐਵਰੀ ਕਾਲਰ ਐਵਰੀ ਕੁਐਸਚਨ ਇਜ਼ ਵੈਲਕਮ ਠੀਕ ਹੈ ਔਰ ਇਹ ਅਸੀਂ ਆਪਣੇ ਦੇਖੋ ਮੈਂ ਕੱਲ ਟੀਵੀ ਤੇ ਵੀ ਇਹੀ ਗੱਲ ਕਰ ਰਿਹਾ ਸੀ ਬੀਬੀਸੀ ਦੇ ਨਾ ਬਾਹਰ ਇੱਕ ਚੀਜ਼ ਲਿਖੀ ਹੋਈ ਹੈ ਜਦੋਂ ਤੁਸੀਂ ਬੀਬੀਸੀ ਜਾਓ ਨਾ ਉਹਦੇ ਦਫ਼ਤਰ ਜਾਓ ਉਹਦੇ ਬਾਹਰ ਬਹੁਤ ਬੜਾ ਸਾਰੀ ਇੱਕ ਚੀਜ਼ ਉਹਨਾਂ ਨੇ ਲਿਖੀ ਹੈ ਜਿਹੜੇ ਕਿ ਹਰੇਕ ਪੱਤਰਕਾਰ ਨੂੰ ਮਤਲਬ ਦੱਸ ਰਹੇ ਹੁੰਦੇ ਕਿ ਜੇ ਬੀਬੀਸੀ ਦੇ ਕੰਮ ਕਰਨ ਆ ਰਹੇ ਹੋ ਤੇ ਆਹ ਗੱਲ ਯਾਦ ਰੱਖਿਓ ਲਿਬਰਟੀ ਲਿਬਰਟੀ ਕੀ ਚੀਜ਼ ਹੈ ਉਹ ਕਹਿੰਦੇ ਇਫ ਐਟ ਆਲ ਇਫ ਇਟ ਇਜ਼ ਐਨੀਥਿੰਗ ਜੇ ਲਿਬਰਟੀ ਵਾਕਈ ਕੋਈ ਚੀਜ਼ ਹੈ ਆਜ਼ਾਦੀ ਵਾਕਈ ਕੋਈ ਚੀਜ਼ ਹੈ ਤੇ ਉਹ ਪਤਾ ਕੀ ਹੈ ਪੱਤਰਕਾਰ ਨੂੰ ਇਹ ਗੱਲ ਯਾਦ ਰੱਖਣੀ ਬੜੀ ਜ਼ਰੂਰੀ ਹੈ ਯੂ ਹੈਵ ਟੂ ਸੇ ਵਟ ਪੀਪਲ ਡੋ ਨਾਟ ਵਾਂਟ ਟੂ ਹੀਅਰ ਜੋ ਲੋਕ ਨਹੀਂ ਸੁਣਨਾ ਚਾਹੁੰਦੇ ਉਹੀ ਕਹਿਣਾ ਹੈ ਤੁਸੀਂ ਇਹ ਪੱਤਰਕਾਰ ਦਾ ਧਰਮ ਹੈ ਦੁਬਾਰਾ ਸੁਣ ਲਓ ਕੀ ਕਹਿ ਰਹੇ ਉਹ ਬੜਾ ਬੜਾ ਉਹਨਾਂ ਨੇ ਬੀਬੀਸੀ ਦੇ ਬਾਹਰ ਲਿਖ ਕੇ ਲਗਾਇਆ ਹੋਇਆ ਕਿ ਲਿਬਰਟੀ ਇਫ ਐਟ ਆਲ ਜੇ ਹੈ ਕੁਛ ਪਤਾ ਨਹੀਂ ਹੈ ਕਿ ਨਹੀਂ ਉਹ ਕਹਿੰਦੇ ਲਿਬਰਟੀ ਇਫ ਐਟ ਆਲ ਇਫ ਇਟ ਇਜ਼ ਐਨੀਥਿੰਗ ਇਟ ਇਜ਼ ਟੂ ਸੇ ਵਟ ਪੀਪਲ ਡੋ ਨਾਟ ਵਾਂਟ ਟੂ ਹੀਅਰ ਜੋ ਲੋਕ ਨਹੀਂ ਸੁਣਨਾ ਚਾਹੁੰਦੇ ਉਹ ਕਹਿਣਾ ਇਹ ਪੱਤਰਕਾਰ ਦਾ ਕੰਮ ਹੈ। ਸੋ ਅਸੀਂ ਗੱਲ ਗੱਲ ਤੇ ਕਹਿ ਦਈਏ ਮੈਂ ਹਰਟ ਹੋ ਗਿਆ, ਮੈਂ ਇੱਦਾਂ ਹੋ ਗਿਆ, ਮੈਂ ਉੱਦਾਂ ਹੋ ਗਿਆ, ਇਹਨੇ ਮੈਨੂੰ ਉੱਦਾਂ, ਨੋ ਨੋ ਨੋ, ਕੋਈ ਜੋ ਐਜ਼ ਲੌਂਗ ਐਜ਼ ਦ ਲੈਂਗੁਏਜ ਇਜ਼ ਰਿਸਪੈਕਟਫੁਲ, ਕੰਪਲੀਟ ਫਰੀਡਮ ਆਫ ਸਪੀਚ, ਮੈਂ ਇਹਦਾ ਬਹੁਤ ਸਟਰੋਂਗ ਸਪੋਰਟਰ, ਐਜ਼ ਲੌਂਗ ਐਜ਼ ਇਟ ਡਜ਼ ਨਾਟ ਯੂ ਨੋ ਡਿਸਰਿਸਪੈਕਟ ਐਨੀਬਡੀ, ਕਿਸੇ ਨੇ ਕੋਈ ਗਾਲੀ ਗਲੋਚ ਨਹੀਂ ਕੀਤੀ, ਕਿਸੇ ਨੇ ਕੋਈ ਅਬਿਊਸਿਵ ਲੈਂਗੁਏਜ ਨਹੀਂ ਕਰਦਾ, ਹਰੇਕ ਦਾ ਆਪਣਾ ਵਿਚਾਰ ਹੈ। ਅਸੀਂ ਹਰ ਚੀਜ਼ ਆਪਣੇ ਮੁਤਾਬਿਕ ਨਾ ਐਕਸਪੈਕਟ ਕਰੀਏ ਕਿ ਹਰ ਚੀਜ਼ ਸਾਡੇ ਮੁਤਾਬਿਕ ਹੀ ਜਿਹੜੀ ਹੈ ਉਹ ਹੋਏਗੀ। ਜਿਹੜਾ ਕੋਈ ਆਉਂਦਾ ਹੈ, ਕੋਈ ਕੁਐਸਚਨ ਕਰਦਾ ਹੈ, ਮੋਸਟ ਵੈਲਕਮ। ਦਿਲਾਵਰ ਸਾਹਿਬ ਆਉਂਦੀ ਹੈ, ਗੋ ਅਹੈਡ, ਨੈਕਸਟ ਕਾਲ।
ਹਾਂਜੀ ਆਵਾਜ਼ ਨਹੀਂ ਆ ਰਹੀ।
ਹਾਂਜੀ ਹਾਂਜੀ ਸਾਨੂੰ ਆ ਰਹੀ ਜੀ ਤੁਹਾਡੀ ਆਵਾਜ਼, ਪਲੀਜ਼ ਗੋ ਅਹੈਡ, ਗੋ ਅਹੈਡ। ਹਾਂਜੀ ਕੀ ਕਹਿਣਾ ਚਾਹੋਗੇ?
ਅੱਛਾ ਜੀ, ਮੈਂ ਗੱਲ ਸ਼ੁਰੂ ਕਰਦਾ ਆਪਣੇ ਜਿੱਥੇ ਗੱਲ ਆ ਕੇ ਖਤਮ ਕੀਤੀ ਆ। ਵਿਰਕ ਸਾਹਿਬ ਨੇ, ਸਤਿ ਸ੍ਰੀ ਅਕਾਲ ਉਹਨਾਂ ਨੂੰ।
ਸਤਿ ਸ੍ਰੀ ਅਕਾਲ।
ਵਿਰਕ ਸਾਹਿਬ ਕੋਈ ਜ਼ਰੂਰੀ ਤਾਂ ਨਹੀਂ ਇਹ ਜਿਹੜਾ ਤੁਸੀਂ ਧਾਰਮਿਕ ਗੱਲ ਹੈ ਜਾਂ ਕੋਈ ਵੀ ਹੈਗੀ ਆ, ਮੈਂ ਪਹਿਲਾਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਵੀ ਅਸੀਂ ਦੂਸਰੇ ਨੂੰ ਸਮਝਾਉਣ ਆ ਜਾਂਦੇ ਹਾਂ ਕਿ ਅਸੀਂ ਆਪ ਸਮਝ ਗਏ ਸਾਰਾ ਕੁਛ ਤੁਸੀਂ ਗੱਲ ਖਤਮ ਹੋਣ ਦਿਆ ਕਰੋ, ਫੇਰ ਇੰਟਰਪ੍ਰੇਸ਼ਨ ਕਰਿਆ ਕਰੋ ਆਪਣੀ, ਪਰ ਤੁਸੀਂ ਫੇਰ ਉਹੀ ਨਾ ਬਾਰ ਬਾਰ ਕਰਿਆ ਕਰੋ।
ਕਰ ਲੋ ਹੁਣ ਮੇਰੇ ਤੇ ਲੈਕਚਰ ਸ਼ੁਰੂ ਕਰਤਾ ਜੇ, ਕਰ ਲੋ।
ਮੈਂ
ਤੁਸੀਂ ਵਿਰਕ ਸਾਹਿਬ ਇੱਦਾਂ ਨਾ ਕਰਿਆ ਕਰੋ,
ਇੱਦਾਂ ਨਾ ਕਰਿਆ ਕਰੋ ਵਿਰਕ ਸਾਹਿਬ। ਮੈਂ ਤਾਂ ਰਿਕੁਐਸਟ ਕੀਤੀ ਆ ਤੁਹਾਨੂੰ, ਤੁਸੀਂ ਮੇਰੀ ਗੱਲ ਪੈਣਾ ਸ਼ੁਰੂ ਕਰ ਦਿੱਤਾ। ਹੁਣ ਹੈਗਾ ਹੀ ਦੂਰ ਇਹਨੇ ਤਾਂ ਗੱਲ ਪੈ, ਇਹਨੂੰ ਕੀ ਸ਼ੱਕ ਆ?
ਚਲੋ
ਜਗਜੀਤ ਸਾਹਿਬ, ਜਿਹੜਾ ਪਿਛਲੇ ਵੀਕ ਤੁਸੀਂ ਇੱਕ ਪ੍ਰੋਗਰਾਮ ਦਿੱਤਾ ਸੀ ਐਤਵਾਰ ਨੂੰ ਦਿੱਤਾ ਜੀ?
ਪਿਛਲੇ ਵੀਕ ਸਰ ਪ੍ਰੋਗਰਾਮ ਕੀਤਾ ਸੀ, ਨਹੀਂ ਸਰ ਮੈਂ ਇੱਥੇ ਸੀਗਾ ਓਟਵਾ ਤੋਂ, ਨਹੀਂ ਕੋਈ
ਪਿਛਲੇ, ਨਹੀਂ ਆਪਣੇ ਸੰਦੀਪ ਸਾਹਿਬ ਗਏ ਸੀ ਨਾ, ਕੋਈ ਪਤਾ ਨਹੀਂ ਕੀ ਸੀਗਾ ਪ੍ਰੋਗਰਾਮ ਉੱਥੇ।
ਸਰ ਇਸ ਵੀਕ ਸਾਡੀ ਵਾਈ ਮੀਡੀਆ ਦੀ ਟੀਮ ਗਈ ਸੀਗੀ, ਮੈਂ ਇੱਥੇ ਹਾਜ਼ਰ ਸੀਗਾ, ਉਹ ਓਟਵਾ ਦੇ ਵਿੱਚ।
ਤੁਹਾਡੀ ਟੀਮ ਨੇ ਮੈਨੂੰ ਕਿਹਾ ਸੰਦੀਪ ਨੇ?
ਹਾਂਜੀ ਬਿਲਕੁਲ ਸਰ ਬਿਲਕੁਲ, ਉਹ ਸਿੱਖ ਹੈਰੀਟੇਜ ਮੰਥ ਸੀਗਾ ਜੀ ਉੱਥੇ। ਹਾਂਜੀ ਹਾਂਜੀ,
ਉੱਥੇ ਕੋਈ ਪ੍ਰੋਗਰਾਮ ਸੀ ਓਟਵਾ ਚ?
ਹਾਂਜੀ ਉਹ ਸਿੱਖ ਹੈਰੀਟੇਜ ਮੰਥ ਮਨਾਇਆ ਗਿਆ ਸਰ ਉੱਥੇ ਓਟਵਾ ਦੇ ਵਿੱਚ। ਸਵੇਰੇ ਆਪਣਾ ਕੀਰਤਨ ਹੋਇਆ, ਪਾਠ ਸੀਗਾ, ਫਿਰ ਆਪਣੇ ਰਾਊਂਡ ਟੇਬਲ ਸੀਗੀ, ਡਿਸਕਸ਼ਨ ਹੋਈ ਵੱਖ ਵੱਖ ਮੁੱਦਿਆਂ ਦੇ ਉੱਤੇ, ਲੇਬਰ ਤੇ ਸੀ।
ਮੈਂ ਸ਼ਾਰਟਕਟ ਕਰਦਾ, ਮੈਂ ਤਾਂ ਫਿਰ ਤੁਹਾਨੂੰ ਪੁੱਛਣਾ ਸੀ ਉੱਥੇ ਦਾ ਪ੍ਰੋਗਰਾਮ ਸੀ, ਮੈਂ ਤੁਹਾਨੂੰ ਉਹਦੇ ਬਾਰੇ ਇਹ ਪੁੱਛਣਾ ਚਾਹੁੰਦਾ ਵੀ ਉਹ ਜ਼ਰੂਰੀ ਸੀ ਜਾਂ ਇੱਥੇ ਆ ਲੋਕ ਜਿਹੜੇ ਰੋਜ਼ ਕਰਨ ਆਉਂਦੇ ਆ ਉਹਨਾਂ ਨੂੰ ਮੂੰਹ ਨਹੀਂ ਦਿਖਾਉਂਦੇ ਇਹ?
ਜੀ ਜੀ ਜੀ,
ਉੱਥੇ ਡਰਾਮਾ ਕਰਨ ਦੀ ਕੀ ਲੋੜ ਆ? ਕੀਰਤਨ ਕਰ ਲਿਆ, ਖੰਡ ਪਾਠ ਰੱਖ ਲਿਆ, ਮੱਥਾ ਟੇਕ ਲਿਆ, ਉਹ ਲੋਕਾਂ ਨੂੰ ਦਿਖਾਉਂਦੇ ਆ, ਫਿਰ ਮੀਡੀਆ ਵਾਲੇ ਜਾਂਦੇ, ਤੁਸੀਂ ਜਾਂਦੇ ਆ, ਕੀ ਉਹਦਾ ਕੀ ਮਤਲਬ ਕੀ ਆ ਉਹਦਾ? ਲੋਕ ਇੱਥੇ ਇੰਨੇ ਪਰੇਸ਼ਾਨ ਆ, ਰੋਜ਼ ਤੁਹਾਡੇ ਸਾਹਮਣੇ ਕਹਿੰਦੇ ਆ ਵੀ ਇਹਨਾਂ ਨੂੰ ਲਿਆਓ, ਇਹਨਾਂ ਨੂੰ ਸਵਾਲ ਕਰੀਏ, ਇੱਥੇ ਮੂੰਹ ਨੀ ਦਿਖਾਉਂਦੇ ਹੈਂ? ਉੱਥੇ ਕੀ ਮਤਲਬ ਇਹਨਾਂ ਦਾ ਮੂੰਹ ਦਿਖਾਉਣ ਦਾ? ਉਹਦਾ ਕੀ ਫਾਇਦਾ? ਉਹ ਜੋ ਕੀਤਾ, ਮੈਂ ਧਾਰਮਿਕ ਪੱਖ ਤੋਂ ਨੀ ਕਹਿੰਦਾ, ਉਹ ਆਪੋ ਆਪਣੇ ਹਿਸਾਬ ਕਿਤਾਬ ਜੋ ਵੀ ਹੈਗਾ ਕਿਸੇ ਦਾ ਉਹ ਕਰੇ, ਭਾਵੇਂ ਜਨਰਾਤ ਕਰੇ, ਮੈਂ ਨੀ ਕਿਸੇ ਨੂੰ ਉਸ ਕੰਮ ਚੋਂ, ਨਾ ਮੈਂ ਉਹਦੇ ਖਿਲਾਫ ਤੇ ਨਾ ਮੈਂ ਹੱਥ ਕਿਆ, ਮੈਂ ਵੈਸੇ ਗੱਲ ਕਰਦਾ, ਉਹਦਾ ਕੀ ਫਾਇਦਾ ਲੋਕਾਂ ਨੂੰ? ਡਰਾਮੇਬਾਜ਼ੀ ਨੀ ਹੈਗੀ? ਦੂਜਾ ਮੈਂ ਤੁਹਾਨੂੰ ਇੱਕ ਸਵਾਲ ਮੇਰਾ ਹੋ ਰਿਹਾ ਜਿਹੜਾ ਤੁਸੀਂ ਬਾਰ ਬਾਰ ਇਨਫਲੇਸ਼ਨ ਤੇ ਕਹਿ ਰਹੇ ਹੋ, ਮੈਨੂੰ ਦੱਸੋ ਉਹਦਾ ਕਿੱਥੇ ਇਨਫਲੇਸ਼ਨ ਆ? ਇਹ 2.8 ਕਿੱਥੇ ਇਨਫਲੇਸ਼ਨ ਆ? $13 ਨੂੰ ਤਾਂ ਮੁੜ ਕੇ ਉਹਨੇ ਰੈਡ ਯੂਨੀਅਨ ਕਰ ਦਿੱਤੇ ਆ, $13 ਜਿਹੜੇ $9 ਤੇ ਆ ਗਿਆ ਸੀ ਉਹ $13 ਨੂੰ ਹੁਣ, ਤੇ ਇਨਫਲੇਸ਼ਨ ਮੈਨੂੰ ਪਤਾ ਨੀ ਹੈਗੀ ਕਿਹੜੀ ਚੀਜ਼ ਅਸੀਂ ਖਰੀਦੀ ਹੈ ਜਿਹਨਾਂ ਤੇ ਇਨਫਲੇਸ਼ਨ 2.8 ਹੈ, ਦੱਸੋਗੇ ਮਾੜਾ ਜਿਹਾ?
ਮਹਿੰਗਾਈ ਘਟੀ ਨਹੀਂ ਹੈ ਨਾ, ਉਹੀ ਕਹਿ ਰਹੇ ਹੋ ਤੁਸੀਂ, ਇਹੀ ਹੈ ਤੁਹਾਡੇ ਕਹਿਣ ਦਾ ਮਤਲਬ?
ਉਹੀ ਤਾਂ ਮੈਂ ਕਹਿ ਰਿਹਾ, ਨਾ ਕੋਈ ਬਟਰ, ਨਾ ਕੋਈ ਮਿਲਕ, ਨਾ ਕੋਈ ਉਹਦੇ ਕਹਿੰਦੇ ਨੂੰ ਆਟਾ, ਨਾ ਕੋਈ ਦਾਲ, ਨਾ ਕੋਈ ਹੋਰ ਚੀਜ਼, ਪਤਾ ਨੀ ਇੱਕ ਚੀਜ਼ ਸੇਲ ਤੇ ਲੱਗ ਜਾਂਦੀ ਆ ਫਰੈਸ਼ਕੋ ਦਾ, ਕਈ ਮੇਰੇ ਵੀਰ ਉਹ ਵੀ ਉਧਾਰਨ ਦੇਣ ਲੱਗ ਪੈਂਦੇ, ਉੱਥੇ ਲੈਡਸ ਵੀ ਅੱਜ 99 ਸੈਂਟ ਨੂੰ ਲੱਗਾ ਆ, ਉਹ ਲੈਡਸ ਹੀ ਖਾਣੇ ਆ? ਲੈਸ ਤਾਂ ਸੈਲਡ ਦੇ ਤੌਰ ਤੇ ਹੁੰਦਾ, ਇਹ ਲੈਸ ਹੀ ਖਾ ਲੈਣੇ ਆ, ਉਹ ਉਧਾਰਨਾ ਇੱਦਾਂ ਦੀਆਂ ਦਿੰਦੇ ਆ ਵੀ ਮਤਲਬ ਚੁੱਪ ਕਰ ਜਾਈਦਾ ਵੀ ਕੀ ਕਹਿਣਾ ਇਹਨਾਂ ਨੂੰ। ਮੈਂ ਗੱਲ ਕਰਦਾ ਵੀ ਜਿਹੜੀਆਂ ਰੋਜ਼ ਵਰਤੋਂ ਦੀਆਂ ਚੀਜ਼ਾਂ, ਕਿਹੜੀ ਚੀਜ਼ ਚ ਕਮੀ ਆਈ ਆ ਜਿਹੜਾ ਇਨਫਲੇਸ਼ਨ ਤੁਸੀਂ 2.8 ਕਹਿ ਰਹੇ ਆ? ਕੋਈ ਹੈ ਕੋਈ ਇਹੋ ਜਿਹੀ ਚੀਜ਼ ਜਿਹੜੀ ਰੋਜ਼ ਵਰਤਦੇ ਆ? ਦੱਸੋਗੇ ਇਹਦਾ ਪ੍ਰਾਈਸ ਇੰਨਾ ਹੋ ਗਿਆ ਜੀ, ਸੇਮ ਪ੍ਰਾਈਸ ਆ, ਹੋਈ ਸੱਤ ਡਾਲਰ ਦੁੱਧ ਆ, ਸੱਤ ਡਾਲਰ ਹੀ ਵੱਧ ਰਿਹਾ, ਉਹੀ ਤੁਹਾਨੂੰ ਦੱਸਿਆ ਵੀ 13 ਡਾਲਰ ਤੇ ਆ ਗਿਆ, 18.99 ਆਪਣਾ ਉਹਦੇ ਕੋਲ ਸ਼ੇਅਰ ਆਟਾ ਆ, ਜੋ ਵੀ ਮਰਜ਼ੀ ਤੁਸੀਂ ਲੈ ਲਓ ਸੇਮ ਪ੍ਰਾਈਸ ਆ, ਤਾਂ ਇਨਫਲੇਸ਼ਨ ਕਿਹੜਾ ਘਟਿਆ? 2% ਕਿਹੜਾ ਆ ਇਨਫਲੇਸ਼ਨ ਰੇਟ? ਮੈਂ ਉਹ ਪੁੱਛਦਾ, ਦੱਸੋਗੇ?
ਦਿਲਾਵਰ ਸਾਹਿਬ ਤੁਹਾਡੀ ਗੱਲ ਦੇ ਨਾਲ ਮੈਂ ਬਿਲਕੁਲ ਐਗਰੀ ਕਰਦਾ ਹਾਂ ਕਿ ਉਹ ਮੈਂ ਤਾਂ ਖੁਦ ਇਹੀ ਗੱਲ ਕਹਿ ਕੇ ਹਟਿਆ ਕਿਉਂਕਿ ਸਾਡਾ ਵੀ ਦੇਖੋ ਬੀਇੰਗ ਇਨ ਮੀਡੀਆ ਰੋਜ਼ ਬਹੁਤ ਸਾਰੇ ਲੋਕਾਂ ਦੇ ਨਾਲ ਇੰਟਰੈਕਸ਼ਨ ਹੁੰਦੀ ਹੈ। ਇੱਕ ਪਾਸੇ ਇੰਟਰੈਕਸ਼ਨ ਹੁੰਦੀ ਹੈ ਕਿ ਜਿਸ ਤਰ੍ਹਾਂ ਅਸੀਂ ਆਨ ਦੀ ਏਅਰ ਤੁਹਾਡੀ ਕਾਲ ਆਈ ਦਿਲਾਵਰ ਸਾਹਿਬ, ਰੋਜ਼ ਘੱਟੋ ਘੱਟ 50, 30, 40, 20 ਕਦੇ 100 ਵੀ ਕਾਲ, ਮਤਲਬ ਕਿ ਆਨ ਦੀ ਏਅਰ ਰੇਡੀਓ ਤੇ ਟੀਵੀ ਤੇ ਅਸੀਂ ਡਾਇਰੈਕਟ ਦੀ ਗੱਲ ਸੁਣੀ ਦੀ ਹੈ। ਔਰ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਆਮ ਜਿਹੜੇ ਕੈਨੇਡੀਅਨ ਉਹ ਇਸ ਵੇਲੇ ਬਹੁਤ ਪਰੇਸ਼ਾਨੀਆਂ ਦੇ ਨਾਲ ਜੂਝ ਰਿਹਾ, ਔਰ ਬਾਹਰ ਜਿਹੜੇ ਬਿਜ਼ਨਸ ਪਰਸਨ ਹੈ ਉਹਨਾਂ ਨਾਲ ਵੀ ਜਦੋਂ ਮਿਲਦੇ ਹਾਂ ਉਹ ਵੀ ਇਹੀ ਕਹਿੰਦੇ ਆ ਕਿ ਬਹੁਤ ਵੱਡੀ ਜਦੋਂ ਦਿੱਕਤ ਹੋਈ ਹੋਈ ਹੈ ਇਸ ਵੇਲੇ। ਮਤਲਬ ਅਸੀਂ ਤਾਂ ਬਸ ਕਿਸੇ ਤਰ੍ਹਾਂ ਧੰਨਵਾਦ ਕਰਕੇ ਚੈੱਕ ਲਿਆਈਦਾ ਐਡਵਰਟਾਈਜ਼ਰ ਤੋਂ, ਪਰ ਉਹ ਇਸ ਵੇਲੇ ਬਿਜ਼ਨਸ ਪਰਸਨ ਵੀ ਤੇ ਆਮ ਕੈਨੇਡੀਅਨ ਵੀ ਬੜਾ ਉਹ ਹੈ। ਔਰ ਮੈਂ ਮੇਰੇ ਫਰੈਂਡਸ ਮੇਰੇ ਨਾਲ ਮਜ਼ਾਕ ਵੀ ਕਰਦੇ ਕਿ ਤੂੰ ਪਹਿਲੀ ਵਾਰੀ ਕਦੇ ਤੂੰ ਐਡੀ ਦਿੱਕਤਾਂ ਚ ਰਿਹਾ ਹੈ, ਜਦੋਂ 8-10 ਸਾਲ ਕਦੇ ਤਾਂ ਤੂੰ ਇਨਫਲੇਸ਼ਨ ਦਾ ਰੇਡੀਓ ਤੇ ਗੱਲ ਨਹੀਂ ਕੀਤੀ, ਤੂੰ ਹੁਣ ਬੜੀ ਮਹਿੰਗਾਈ ਕਰਨ ਲੱਗ ਪਿਆ। ਮੈਂ ਕਿਹਾ ਯਾਰ ਬਹੁਤ ਵਾਕਈ ਇਹ ਮਹਿੰਗਾਈ ਬੜੀ ਹੋ ਗਈ ਇਹ। ਸਰ ਤੁਹਾਡੀ ਗੱਲ ਮੈਂ ਐਗਰੀ ਕਰਦਾ ਦਿਲਾਵਰ ਸਾਹਿਬ ਕਿ ਯੈਸ ਇਸ ਵੇਲੇ ਇਨਫਲੇਸ਼ਨ ਜਿਹੜੀ ਆ ਮਹਿੰਗਾਈ, ਹਾਂ ਉਹ ਆਪਣੇ ਵੱਲੋਂ ਕਹਿ ਰਹੇ ਨੇ ਕਿ ਅਸੀਂ 8% ਤੋਂ 2.8% ਤੇ ਲੈ ਆਏ ਹਾਂ ਬੈਂਕ ਆਫ ਕੈਨੇਡਾ, ਕਿ ਕਈ ਚੀਜ਼ਾਂ ਚ ਅਸੀਂ ਕਟੌਤੀ ਕੀਤੀ ਹੈ।
ਸੋਰੀ ਮੈਂ ਜਦਵੀਰ ਜੀ ਇੰਟਰਪਟ ਕਰ ਰਿਹਾ ਕਿਉਂਕਿ ਜਿਆਦਾ ਟਾਈਮ ਨਹੀਂ, ਕੋਈ ਹੋਰ ਕਾਲਰ ਵੀ ਲੈਣਾ ਹੁੰਦਾ, ਮੈਂ ਤਾਂ ਕਰਕੇ ਤੁਹਾਨੂੰ ਇੰਟਰਪਟ ਕਰਦਾ, ਇੱਦਾਂ ਤਾਂ ਜਿੰਨਾ ਚਿਰ ਮਰਜ਼ੀ ਲੱਗ ਰਹੀ ਹੈ ਆਪਾਂ ਕਹਿੰਦੇ। ਮੈਂ ਮੇਰਾ ਕਹਿਣ ਦਾ ਮਤਲਬ ਇਹ ਆ, ਕਈ ਵਾਰੀ ਜ਼ੋਰ ਲਾ ਕੇ ਬੋਲਣਾ ਪੈਂਦਾ, ਕਈ ਵਾਰੀ ਇਸ ਤਰ੍ਹਾਂ ਲੱਗਦਾ ਵੀ ਸ਼ਾਇਦ ਮੈਂ ਮਤਲਬ ਬਈ ਗੁੱਸੇ ਚ ਕਹਿ ਲਓ ਜਾਂ ਥੋੜਾ ਜਿਹਾ ਮਤਲਬ ਉਸ ਤਰ੍ਹਾਂ ਬੋਲ ਰਿਹਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਜਿੱਦਾਂ ਕਈ ਵਾਰੀ ਬਾਹਰ ਬੈਠੇ ਹੋਈ ਦਾ ਆਵਾਜ਼ ਨਹੀਂ ਚੱਜ ਨਾਲ ਸੁਣਦੀ, ਤਾਂ ਫਿਰ ਉਹ ਕਈ ਵਾਰੀ ਆਪ ਜ਼ੋਰ ਲਾ ਕੇ ਬੋਲੀਦਾ, ਤੁਹਾਨੂੰ ਵੀ ਸ਼ਾਇਦ ਸੁਣ ਚ ਇੱਦਾਂ ਲੱਗਦਾ ਹੋਊ। ਇੱਦਾਂ ਨੀ ਮਤਲਬ ਮੇਰਾ ਕਹਿਣ ਦਾ ਕੋਈ ਗੱਲ ਨੀ ਹੈਗੀ, ਮੇਰਾ ਕਹਿਣ ਦਾ ਮਕਸਦ
ਇਹੀ ਕੁਛ ਮੇਰੇ ਨਾਲ ਹੁੰਦਾ ਜਦੋਂ ਮੇਰੇ ਤੇ ਕਹਿੰਦੇ ਕਿ ਵਿਰਕ ਜੀ ਬੜੇ ਗੁੱਸੇ ਚ ਬੋਲਦੇ ਹੋ, ਇਸੇ ਤਰ੍ਹਾਂ ਹੀ ਮੇਰੇ ਨਾਲ ਹੁੰਦਾ ਜਿਵੇਂ ਤੁਸੀਂ ਆ ਹੁਣ ਐਕਸਪਲੇਨ ਕੀਤਾ।
ਵਿਰਕ ਸਾਹਿਬ ਉਹਨਾਂ ਨੂੰ ਗੱਲ ਕਰ ਲੈਂਦੇ ਹੋ
ਠੀਕ ਆ, ਪਰ ਐਦਾਂ ਫੇਰ ਵਾਲ ਵਾਲ ਹੋ ਗਈ ਉਹੀ, ਫੇਰ ਤੁਸੀਂ ਇੰਟਰਪਟ ਕੀਤਾ ਕਿ ਨਹੀਂ, ਪਰ ਹਟਦੇ ਨੀ ਨਾ ਤੁਸੀਂ, ਤੁਹਾਡਾ ਤਾਂ ਹੁਣ ਤੁਹਾਡਾ ਉਹਨਾਂ ਨੂੰ ਮਤਲਬ ਆਫ ਕਰਨਾ ਚਾਹੀਦਾ ਮਾਈਕ ਵਗੈਰਾ ਜੋ ਵੀ ਹੈਗਾ, ਫੇਰ ਤਾਂ ਤੁਹਾਨੂੰ ਮਤਲਬ ਹੋ ਸਕਦਾ, ਉਹ ਆਫ ਨੀ ਕਰਦੇ ਤੁਸੀਂ ਹਟਦੇ ਨੀ। ਮੇਰਾ ਕਹਿਣ ਦਾ ਤਾਂ ਮਤਲਬ ਇੰਨਾ ਹੀ ਆ ਬਈ, ਜਾਂਦਾ ਹਨਾ ਜਿਹੜੇ ਕਹਿੰਦੇ ਆ 2.8 ਆ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨੀ ਹੈ। ਮੈਂ ਤਾਂ ਆਹ ਕਹੂੰਗਾ ਵੀ ਜਿੱਦਾਂ ਉਹ ਕਹਿੰਦੇ ਆ ਤਾਂ ਉਹਨਾਂ ਨੂੰ ਆਪਾਂ ਸਵਾਲ ਨੀ ਕਰ ਸਕਦੇ ਵੀ ਕਿਹੜੇ ਹਿਸਾਬ ਨਾਲ ਤੁਸੀਂ 2.8 ਕਹੀ ਜਾਂਦੇ ਭਾਈ।
ਹਾਂ ਮੈਂ ਉਹੀ ਗੱਲ ਕਰਨ ਲੱਗਾ ਸੀਗਾ ਕਿ ਜਦੋਂ ਸਾਨੂੰ ਇਹਨਾਂ ਨੇ ਬੁਲਾਇਆ, ਤੁਹਾਡਾ ਉਹ ਆਬਜੈਕਸ਼ਨ ਵੀ ਕਰ ਦਿੰਦੇ ਆ ਕਲੀਅਰ ਕਿ ਜਦੋਂ ਇਹਨਾਂ ਨੇ ਦੇਖੋ ਸਾਡਾ ਮੀਡੀਆ ਦੇ ਤੌਰ ਦੇ ਉੱਤੇ ਚਾਹੇ ਪ੍ਰਧਾਨ ਮੰਤਰੀ ਸਾਹਿਬ ਜਾਂ ਕੋਈ ਜਦੋਂ ਇੱਥੇ ਸਾਨੂੰ ਇਨਵੀਟੇਸ਼ਨ ਆਇਆ ਆਟਵਾ ਦਾ, ਕਿਤੇ ਵੀ ਕੋਈ ਬੁਲਾਉਂਦੇ ਆ ਤੇ ਸਾਡਾ ਫਰਜ਼ ਹੁੰਦਾ ਹੈ ਡਿਪੈਂਡਿੰਗ ਅਪੋਨ ਦਾ ਰਿਸੋਰਸਿਸ, ਕਈ ਵਾਰੀ ਸਾਨੂੰ 2-2, 3-3 ਜਗ੍ਹਾ ਤੋਂ ਬੁਲਾਵਾ ਆਇਆ ਹੁੰਦਾ, ਸਾਡੀਆਂ 2 ਟੀਮਾਂ 3 ਟੀਮਾਂ ਪਹੁੰਚ ਚੁੱਕੀਆਂ ਹੁੰਦੀਆਂ ਸਾਡੇ ਕੋਲ, ਕਿਉਂਕਿ ਛੋਟਾ ਮੀਡੀਆ ਅਦਾਰਾ ਆ, ਨਹੀਂ ਵੀ ਕਈ ਜਗ੍ਹਾ ਜਾ ਹੁੰਦਾ, ਬਟ ਸਾਡੀ ਟੀਮ ਉੱਥੇ ਜਦੋਂ ਆਟਵਾ ਗਈ ਤੇ ਅਸੀਂ 4 ਸਵਾਲ ਆਪਣੇ ਰਿਪੋਰਟਰ ਨੂੰ ਦੇ ਕੇ ਭੇਜੇ ਕਿ ਇਹ 4 ਸਵਾਲ ਪੁੱਛਣਾ। ਉਹਨਾਂ ਨੇ 3 ਦੀ ਇਜਾਜ਼ਤ ਦਿੱਤੀ ਵੀ ਸਿਰਫ 3 ਸਵਾਲ ਤੁਸੀਂ ਮੈਕਸੀਮਮ ਪੁੱਛ ਸਕਦੇ ਹੋ, ਸੋ ਉਹ 3 ਸਵਾਲ ਅਸੀਂ ਉਹਨਾਂ ਨੂੰ ਪੁੱਛੇ ਨੇ, ਉਹਦੇ ਜਵਾਬ ਤੁਸੀਂ ਸੁਣਾ ਸੀ। ਕ੍ਰਾਈਮ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨਾਲ ਗੱਲ ਕੀਤੀ ਹੈ, ਹਾਊਸਿੰਗ ਦੇ ਮੁੱਦੇ ਤੇ ਵੀ, ਇਨਫਲੇਸ਼ਨ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨਾਲ ਗੱਲ ਕੀਤੀ ਹੈ, ਸੋ ਉਹ ਤੁਸੀਂ ਸਵਾਲਾਂ ਦੇ ਜਵਾਬ ਆ ਚੁੱਕੇ ਨੇ ਰਿਕਾਰਡਿੰਗ, ਬਜਾਏ ਦੇ ਕਿ ਮੈਂ ਦੱਸਾਂ ਕਿ ਉਹਨਾਂ ਨੇ ਕੀ ਕਿਹਾ, ਤੁਸੀਂ ਖੁਦ ਹੀ ਉਹਨਾਂ ਦੇ ਜਵਾਬ ਜਿਹੜੇ ਆ ਉਹ ਤੁਸੀਂ ਸੁਣ ਲੈਣਾ ਕਿ ਉਹਨਾਂ ਨੇ ਰਿਸਟ੍ਰਿਕਸ਼ਨ ਲਾਈ ਸੀ ਕਿ 3 ਕੁਐਸਚਨ ਆਉਂਦੀ, ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹਨਾਂ ਇਹਨਾਂ ਟੋਪਿਕਸ ਦੇ ਉੱਤੇ ਤੁਸੀਂ ਸਾਨੂੰ ਜਿਹੜੇ ਸਵਾਲ ਹੈ ਉਹ ਤੁਸੀਂ ਪੁੱਛ ਲੈਣੇ ਹੈਗੇ। ਸਪੋਰਟਸ ਦੇ ਉੱਤੇ ਵੀ ਗੱਲ ਕੀਤੀ ਅਸੀਂ, ਇਨਫਰਾਸਟ੍ਰਕਚਰ ਤੇ, ਕ੍ਰਾਈਮ ਜਿਹੜਾ ਵੱਧ ਗਿਆ, ਔਰ ਟੋਰੋਂਟੋ ਪੁਲਿਸ ਨੇ ਵੀ ਇੱਕ ਬਿਆਨ ਦਿੱਤਾ ਸੀ, ਉਹ ਵੀ ਸਾਰਾ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਆਏ ਹਾਂ, ਉਹ ਤੁਸੀਂ ਪੁੱਛ ਸਕਦੇ ਹੋ ਨੰਬਰ 1। ਦੂਸਰੀ ਮੈਂ ਜਿਹੜੀ ਤੁਹਾਡੀ ਥੋੜੀ ਨਾਰਾਜ਼ਗੀ ਇੰਟਰਫੇਰੈਂਸ ਸੀ ਉਹ ਬਹੁਤ ਹੋਰ ਕਾਲਰ ਦੀ ਵੀ ਹੈ। ਮੈਂ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਆਫ ਨਹੀਂ ਕਰਨਾ, ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਤੁਸੀਂ,
ਹਾਂਜੀ ਮੈਂ ਨਾਰਾਜ਼ਗੀ ਕੋਈ ਨੀ, ਮੈਂ ਸੋਰੀ ਫੇਰ ਇੰਟਰਪਟ ਕੀਤਾ ਤੁਹਾਨੂੰ, ਮੈਂ ਤੁਹਾਨੂੰ ਤਾਂ ਇੰਟਰਪਟ ਕੀਤਾ, ਨਾਰਾਜ਼ਗੀ ਮੇਰੀ ਕੋਈ ਨੀ। ਮੈਂ ਵੈਸੇ ਗੱਲ ਕਰਦਾ ਵੀ ਕਾਲਰ ਸਾਰੇ ਕਹਿੰਦੇ ਆ, ਮੇਰਾ ਵੀਰ ਮੇਰੇ ਨਾਲੋਂ ਉਮਰ ਦੇ ਵਿੱਚ ਸਿਆਣਾ ਆ, ਮੈਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਨਾ ਜਦੋਂ ਮਤਲਬ ਉਹਨਾਂ ਨੂੰ ਫਿਰ ਇੱਦਾਂ ਕਹਿੰਦੇ ਆ ਇਹ ਹਟਦੇ ਨੀ ਹੈਗੇ, ਤਾਂ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਵੀ ਵਿਰਕ ਸਾਹਿਬ ਕਿਉਂ ਨੀ ਹਟਦੇ। ਮੈਂ ਮੈਨੂੰ ਕੋਈ ਨਾਰਾਜ਼ਗੀ ਨੀ, ਮੇਰੇ ਵੱਲੋਂ ਕਰੀ ਜਾਣ ਜੋ ਹੀ ਨਹੀਂ ਕਰਨਾ, ਮੈਨੂੰ ਨਾਰਾਜ਼ਗੀ ਇੰਨੀ ਹੈ ਨਾ, ਫਿਰ ਮੈਂ ਮਹਿਸੂਸ ਕਰਦਾ ਵੀ ਇਨਸਲਟ ਆ ਯਾਰ ਇਹ, ਮਤਲਬ ਕਿਉਂ ਇਨਸਲਟ ਕਰਾਉਂਦੇ ਆਪਣੇ, ਮੈਨੂੰ
ਓਹਦੇ ਕਹਿੰਦੇ ਝੂਠ ਨਾ ਬੋਲਾ ਤਾਂ ਬਈ ਮੈਂ ਚਾਰ ਘੰਟੇ ਰੇਡੀਓ ਸੁਣਦਾ, ਮੈਂ ਕੋਈ ਚਾਰ ਘੰਟੇ ਰੇਡੀਓ ਨੀ ਸੁਣਦਾ। ਨਹੀਂ ਇੱਕ ਝੂਠ ਜਿਹੜਾ ਬੋਲਣਾ ਹੁੰਦਾ ਉਹ ਵੱਖਰੀ ਗੱਲ ਬੋਲੀ ਜਾਓ, ਕਿਸੇ ਨੂੰ ਕੋਈ ਹੋਊਗਾ, ਮੈਨੂੰ ਕੋਈ ਨੀ ਇਹਦੇ ਵਿੱਚ ਹੈਗਾ, ਨਾਰਾਜ਼ ਨੀ ਹੋਣ ਲੱਗੇ ਤੁਸੀਂ। ਮੈਂ ਆਪੋ ਆਪਣਾ ਹਿਸਾਬ ਕਿਤਾਬ ਹੈ, ਜੋ ਵੀ ਹੈ ਟਾਈਮ ਹੈ ਕਿਸੇ ਦਾ, ਕਿਸੇ ਤਰ੍ਹਾਂ ਹੈ, ਕਿਸੇ ਦਾ ਕਿੰਨੇ ਟਾਈਮ ਸੁਣ ਲਵੇ, ਕੋਈ ਕਿੰਨਾ ਟਾਈਮ ਸੁਣ ਲਵੇ, ਹੈਗਾ ਨਾ। ਉਹ ਅਗਲੇ ਵੀ ਆਪੋ ਆਪਣਾ ਜੋ ਵੀ ਹੈਗਾ ਉਹਦੀ ਜ਼ਿੰਦਗੀ ਰੱਖਣੀ। ਮੈਂ ਤਾਂ ਬਸ ਵੈਸੇ ਵਿਰਕ ਸਾਹਿਬ ਦੇ ਇੰਟਰਸਟ ਦੀ ਗੱਲ ਇਹ ਕਰਦਾ ਵੀ ਬੇਇੱਜ਼ਤੀ ਜੀ ਮਹਿਸੂਸ ਹੁੰਦੀ ਹੈ ਸਾਨੂੰ, ਇਹ ਸਿਆਣੇ ਆ ਸਾਡੇ ਤੋਂ ਬਹੁਤ, ਨਹੀਂ ਤੇ ਤਾਂ ਕਰਕੇ ਫਿਰ ਕਹਿੰਦੇ ਆ ਵੀ ਜਦੋਂ ਹਰ ਇੱਕ ਕਾਲਰ ਜਾਂ ਤੁਸੀਂ ਆਪ ਵੀ ਦੇਖਿਆ ਵੀ ਉਹ ਕਹਿਣਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਸਾਨੂੰ